फिराक। इस कृत को करते गुरु कहन सुनन विस्तार, बीत गई अद जामनी जहां पर लोक बदार।
वाहिगुरु जी का खालसा, वाहिगुरु जी की फतेह। परम सत्कार योग, सम्मान योग गुरु का खास रूप, गुरु प्यार च परोती हुई, गुरु रंग चरंगी हुई, गुरु खालसा साध संगत, वडभागी साध संग प्राप्त तिन भेटत दुरमत खोई। वड्या भागा वाले हो सतगुरु नौवें पातशाह, धन धन श्री गुरु तेग बहादुर साहब जी महाराज जी दे पावन पवित्र इतिहासक स्थान ते दसां पातशाहियां दी आत्मक जागदी जोत, सतगुर बाणी पुरख पुरखोत्तम बाणी सोचित लावै गो, गुरबाणी सुनत मेरा मन दरबया मन भीना निज करिया वै गो। ऐसे सतगुरु शब्द गुरु श्री गुरु ग्रंथ साहिब सच्चे पातशाह दे पावन पवित्र चरणा कमलां च संध्या वेले दे सजे हुए दीवाना च हाजरियां भर के एकत्र होके सतगुरां दा पावन पवित्र इतिहास श्री गुरु हर कृष्ण साहब अठवें पातशाह जी महाराज जी दी पवित्र पावन जीवन कथा बहुत ही प्यार अदब सत्कार ते श्रद्धा नाल सरवण कर रहे। धन श्री गुरु हरकृष्ण साहब सच्चे पातशाह दे चरणा विच संगत हाजिर हुई है। भाई गुरबख्श मल ने सारी संगत वालों सतगुरां दे चरणा च बेनती की, महाराज गरीब नवाज सतगुरु सच्चे पातशाह जी आप जी सचखंड जाण दी तैयारी कर रहे हो, पर कृपा करके दसो कि अपने तो बाद संगत नू हाथ संगत दा हाथ किनू पकड़ा के चले। जेड़ी गल आप जी ने श्री गुरु ग्रंथ साहब जी दे दर्शना दी कही है कि मेरे दर्शन गुरु ग्रंथ साहब चो कर लेने, ए गुरु ग्रंथ साहब दे स्वरूप तां सारे सोढ़ी लिख लैणगे। धीरमल दे कोल तां पहला ही महाराज जी दा स्वरूप है, बाकी दे जेड़े सोढ़ी ने ओह भी स्वरूप लिख लैणगे। कुछ संगत राम राय कोल जाएगी, कुछ धीरमल कोल जाणगे, कुछ मीणिया कोल जाणगे। एदा महाराज जी आप जी दी संगत विच वंड पै जाएगी, गुरता गद्दी दी मर्यादा समाप्त हो जाएगी। आप कृपा करके दसो कि संगत नू किहदे लड़ ला के चले। धन गुरु हरकृष्ण साहब जी महाराज जी ने वचन किया, भाई जेड़ा गुरु है वह तो प्रगट हो के ही रहेगा, ते प्रगट इस तरह होवेगा जिवें आकाश विच सूरज चढ़दा है, वह जिवें लुकदा नहीं छिपदा नहीं। एदा ही जेड़ा पूरा ते पारा गुरु है उन्हें भी लुकना छिपना नहीं, उन्होंने भी प्रगट हो जाना है। पखंडी उन्हां दे सामने आउणगे जरूर, पर उन्हां पखंडियां दा प्रताप इस तरह होवेगा जिवें सूरग दे सामने तारियां दी लो हुंदी है। पर जे फिर भी तुसीं कहिंदे हो असीं गुरता गद्दी दे के जाइए, पहली मर्यादा चला के जाइए जिवें वड्डे सतगुरां दे समे चलदी हुंदी है, ता फिर भाई गुरबख्श मल जी पांच पैसे ते नारियल लेके आओ। उसे वक्त भाई गुरबख्श जी पांच पैसे ते श्री फल लेके आए, सोने दे थाल दे विच रखिया होया है श्री फल ते पांच पैसे, नाल सुगंधी वालियां वस्तुआं हन, उन्हां दा चर्चन कीता होया है। गरीबन बाज पातशाह धन गुरु हरकृष्ण साहब जी महाराज जी ने थले आसन लाया होया, पलगे तो उठ के थले आ बैठे ने, और नारियल पर पांच पैसे अपने हथा च लैके मंडला किरत कीते ने, उन्हां दी आरती कीती, तीन बार कुमाए हन, और श्री गुरु तेग बहादुर साहब दी मूरत दा ध्यान धार के उन्हां दे चरणा च नमस्कार कीती है, और संगत प्रति हुक्म कीता है ਕਿ ਬਾਬਾ ਵਸਹੇ ਗ੍ਰਾਮ ਬਕਾਲੇ, ਬਨਗੁਰ ਸੰਗਤ ਸਕਲ ਸੰਭਾਲੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਬਾਬਾ ਜੀ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਗ੍ਰਾਮ ਦੇ ਵਿਚ ਵਸਦੇ ਨੇ, ਉਹ ਆਪ ਸਾਰੀਆਂ ਸੰਗਤਾਂ ਦੇ ਗੁਰੂ ਬਣ ਕੇ ਸਾਰੀ ਸੰਗਤ ਨੂੰ ਸੰਭਾਲਣਗੇ। ਬੜੇ ਤੇਜਸਵੀ ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਤਪਸਵੀ ਗੁਰੂ ਹੋਣਗੇ, ਜਿਨ੍ਹਾਂ ਅੰਦਰ ਇੰਨਾ ਧੀਰਜ ਹੋਵੇਗਾ ਕਿ ਧਰਤੀ ਵੀ ਉਨ੍ਹਾਂ ਦੇ ਸਾਹਮਣੇ ਮੱਧਮ ਪਵੇਗੀ, ਜਾਂ ਇਸ ਤਰ੍ਹਾਂ ਕਹਿ ਲਈਏ ਜਿਹੜੇ ਧਰਤੀ ਨੂੰ ਵੀ ਧੀਰਜ ਰੱਖਣ ਦੀ ਜਾਚ ਸਿਖਾਉਣਗੇ, ਇਹੋ ਜਿਹੇ ਮਹਾਨ ਧੀਰਜੀ ਹੋਣਗੇ, ਉਹ ਆਪ ਸਾਰੀ ਸੰਗਤ ਦੀ ਬਾਂਹ ਪਕੜਨਗੇ। ਇਹ ਇਸ਼ਾਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਮਹਾਰਾਜ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਤਾ, ਸੰਗਤ ਸਮਝ ਗਈ। ਮੁੜ ਕੇ ਕਿਸੇ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਹੁਣ ਸੰਗਤ ਸਾਰੀ ਬਾਹਰ ਚਲੀ ਜਾਏ, ਅਸੀਂ ਹੁਣ ਇਕਾਂਤ ਵਿਚ ਬੈਠ ਕੇ ਆਪਣਾ ਸਰੀਰ ਤਿਆਗਣਾ ਚਾਹੁੰਦੇ ਹਾਂ। ਸਤਿਗੁਰਾਂ ਦਾ ਹੁਕਮ ਸੁਣ ਕੇ ਸਾਰੀ ਸੰਗਤ ਬਾਹਰ ਆ ਕੇ ਬੈਠੀ। ਹੁਕਮ ਹੋਇਆ ਹੈ ਕਿ ਜਿੰਨੀ ਵੀ ਸੰਗਤ ਬੈਠੀ ਹੈ ਸਾਰਿਆਂ ਨੇ ਸਿਮਰਨ ਕਰਨਾ, ਕਿਸੇ ਨੇ ਕੋਈ ਦੁਨਿਆਵੀ ਬਚਨ ਨਹੀਂ ਕਰਨਾ। ਗੁਰਬਾਣੀ ਦੇ ਕੀਰਤਨੀਆਂ ਨੂੰ ਸੱਦ ਲਓ, ਉਨ੍ਹਾਂ ਕੋਲੋਂ ਕੀਰਤਨ ਸਰਵਣ ਕਰਨਾ ਹੈ। ਇਸ ਤਰ੍ਹਾਂ ਰਬਾਬੀ ਸਿੱਖ ਬੁਲਾ ਲਏ, ਉਹ ਕੀਰਤਨ ਕਰਨ ਲੱਗ ਪਏ। ਸੰਗਤ ਸਾਰੀ ਕੀਰਤਨ ਸੁਣ ਰਹੀ ਹੈ, ਸਾਰਿਆਂ ਦੇ ਮਨ ਵਿਚ ਵੈਰਾਗ ਦੀ ਹਾਲਤ ਹੈ, ਕਈਆਂ ਦੇ ਨੇਤਰ ਸਜਲ ਹਨ, ਅੱਖਾਂ ਭਰੀਆਂ ਹੋਈਆਂ ਹਨ ਵੈਰਾਗ ਦੇ ਨਾਲ ਕਿ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵਿਯੋਗ ਕਿਵੇਂ ਝੱਲਾਂਗੇ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਾ ਸਰੀਰ ਤਿਆਗ ਕੇ ਸੱਚਖੰਡ ਜਾਣ ਦੀ ਤਿਆਰੀ ਕਰ ਲਈ ਹੈ। ਆਓ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸੱਚਖੰਡ ਪਿਆਨ ਦੀ ਕਥਾ ਸਰਵਣ ਕਰੀਏ, ਇਕਾਗਰਤਾ ਬਣਾਈਏ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਇਮਕ੍ਰਿਤ ਕੋ ਕਰਤੇ ਗੁਰੂ ਕਹਿਣ ਸੁਣਨ ਵਿਸਤਾਰ।
ਇਸ ਤਰ੍ਹਾਂ ਦੀ ਇਹ ਕਿਰਤ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਤੀ ਹੈ, ਆਪਣੇ ਸਿੱਖਾਂ ਦੇ ਨਾਲ ਬਚਨ ਬਿਲਾਸ ਕੀਤੇ ਹਨ, ਉਹਨਾਂ ਬਚਨ ਬਿਲਾਸਾਂ ਦਾ ਬਹੁਤ ਜ਼ਿਆਦਾ ਵਿਸਥਾਰ ਹੋਵੇਗਾ।
ਬੀਤ ਗਈ ਅੱਜ ਜਾਮਨੀ ਚਾਹੇ ਪਰਲੋਕ ਪਧਾਰ।
ਅੱਧੀ ਰਾਤ ਦਾ ਸਮਾਂ ਬੀਤ ਗਿਆ, ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬਚਨ ਬਿਲਾਸ ਕਰਦਿਆਂ ਸੰਗਤ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੰਦਿਆਂ, ਉਹ ਸਾਰਾ ਬਿਰਤੰਤ ਕਰਦਿਆਂ ਹੋਇਆਂ, ਬਚਨ ਬਿਲਾਸ ਕਰਦਿਆਂ ਹੋਇਆਂ, ਸੰਗਤ ਨੂੰ ਉਪਦੇਸ਼ ਦਿੰਦਿਆਂ ਹੋਇਆਂ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਅੱਠਵੇਂ ਪਾਤਸ਼ਾਹ ਨੇ ਅੱਧੀ ਰਾਤ ਬਤੀਤ ਕਰ ਲਈ ਔਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਲੋਕ ਪਧਾਰਨਾ ਚਾਹੁੰਦੇ ਨੇ। ਮਹਾਰਾਜ ਜੀ ਹੁਣ ਪਰਲੋਕ ਜਾਣਾ ਚਾਹੁੰਦੇ ਨੇ, ਸੱਚਖੰਡ ਜਾਣਾ ਚਾਹੁੰਦੇ ਹਨ।
ਅੰਤ ਸਮਾਂ ਲੱਗ ਜਨਨੀ ਆਏ।
ਸਤਿਗੁਰੂ ਜੀ ਦੇ ਸਰੀਰ ਦਾ ਅੰਤਮ ਸਮਾਂ ਜਾਣ ਕੇ ਸਤਿਗੁਰੂ ਜੀ ਦੇ ਪੂਜਨੀਕ ਮਾਤਾ ਮਾਤਾ ਕਿਸ਼ਨ ਕੋਇਰ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਮਾਤਾ ਦਾ ਨਾਮ ਮਾਤਾ ਕਿਸ਼ਨ ਕੋਇਰ ਸੀ, ਮਾਤਾ ਕਿਸ਼ਨ ਕੋਇਰ ਜੀ ਉਸ ਵਕਤ ਚੱਲ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੋਲ ਆਏ।
ਦੇਖ ਪੁੱਤਰ ਗਾਤ ਮੁਰਝਾਏ।
ਆਪਣੇ ਪੁੱਤਰ ਦੀ ਹੱਥ ਹਾਲਤ ਵੇਖ ਕੇ, ਗਾਤ ਕਹਿੰਦੇ ਨੇ ਹਾਲਤ ਨੂੰ, ਆਪਣੇ ਪੁੱਤਰ ਦੀ ਜਦੋਂ ਹਾਲਤ ਵੇਖੀ ਤੇ ਪੁੱਤਰ ਦੀ ਹਾਲਤ ਵੇਖ ਕੇ ਮਨ ਮੁਰਝਾ ਗਿਆ। ਮਾਤਾ ਦਾ ਮਨ ਬੜਾ ਕੋਮਲ ਹੁੰਦਾ, ਮਮਤਾ ਦੀ ਬਿਰਤੀ ਹੁੰਦੀ ਹੈ ਮਾਂ ਦੇ ਹਿਰਦੇ ਚ। ਜਦੋਂ ਆਪਣੇ ਲਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਚਿਹਰਾ ਮੂਹਰਾ ਵੇਖਿਆ, ਉਹਨਾਂ ਦੇ ਸਰੀਰ ਦੀ ਹਾਲਤ ਵੇਖੀ ਤੇ ਵੇਖ ਕੇ ਮਨ ਮੁਰਝਾ ਗਿਆ।
ਅਸ਼ਰੂ ਬਿਲੋਚਨ ਤੇ ਬੁਡਾਰੇ।
ਔਰ ਮਾਤਾ ਜੀ ਦੇ ਨੇਤਰਾਂ ਚੋਂ ਹੰਝੂ ਵਹਿੰਦੇ ਨੇ, ਅੱਖਾਂ ਦੇ ਵਿਚੋਂ ਅਸ਼ਰੂ ਪਾਤ ਹੁੰਦੇ ਨੇ, ਨੇਤਰਾਂ ਵਿਚੋਂ ਨੀਰ ਵਗਦਾ ਹੈ, ਵੈਰਾਗ ਦੇ ਵਿਚ ਵਿਛੋੜੇ ਦੀ ਤੜਫ ਵਿਚ ਆਪਣੇ ਪੁੱਤਰ ਦੀ ਮਮਤਾ ਵਿਚ ਨੇਤਰ ਭਰਦੇ ਹਨ।
ਸੰਕਟ ਸ਼ੋਕ ਦੇ ਬੋਧਾਰੇ।
ਹਿਰਦੇ ਵਿਚ ਬੜਾ ਵੱਡਾ ਭਾਰੀ ਸੰਕਟ ਹੈ, ਬਹੁਤ ਜ਼ਿਆਦਾ ਸੋਗ ਦੀ ਹਾਲਤ, ਦੁੱਖ ਦੀ ਹਾਲਤ ਮਾਤਾ ਜੀ ਦੇ ਮਨ ਦੇ ਅੰਦਰ ਬਣੀ ਹੋਈ ਹੈ।
संकट शोकर दैबो धारत सर्वे प्रकार गुरु समरथ लघु दीर्घ टेके पग मत।
मन दे विच बहुत भारा वड्डा भारी संकट संकट दी हालत बनी हुई दुख दी हालत बनी हुई माता जी दे वेखदे ने ए सर्व प्रकार करके सतगुरु जी समरथ हन छोटा वड्डा हर एक प्राणी इन्हां दे चरणां ते मत्था टेकदा है। बाकी नमस्कारां हो रही ने जिहड़ी संगत आ रही है वारो वेरी श्री गुरु हरकृष्ण साहब दे भी अंतले दर्शन ने बड़े दुर्लभ दर्शन ने मुड़ के दर्शन नहीं होने इस करके बहुत सारे सिख दौड़ दौड़ के अद्धी रात नूं अपने घरां चो निकल निकल के आ रहे ने कोई छोटा है कोई वड्डा है सारे आके सतगुरां दे चरणां ते मत्था टेकदे ने।
अंतर जामी सब मन केरे
सतगुरु जी सारयां दे मनां दी जानण वाले अंतर जामी हन। अंतर जामी पुरख विधाते श्रद्धा मन की पूरे महाराज जी अंदर दियां जानण वाले अंतर जामी ने घट घट के अंतर की जानत भले बुरे की पीर पछाणत सारयां दे अंदर दी पीड़ा सतगुरु जी पछाणदे ने जाणदे ने घट घट दी जाणन वाले अंतर जामी हन।
बढ़ते लगो लगो करै बडेरे
सतगुरु जी चाहुंदे ने ते वड्डियां नूं छोटे करदियां देरी नहीं लाउंदे ते छोटियां नूं वड्डा करदियां देरी नहीं लाउंदे जे चाहुण ते वड्डियां नूं छोटा ते छोटियां नूं वड्डा कर दिंदे हन।
त्यागन धर्मे करन शरीर
अपने शरीर नूं त्यागना ते शरीर नूं धारण करना ए सतगुरां दे अपने हथ विच सछंद है। सतगुरु जी साडे वांगर नहीं कि असीं हुक्म दे बद्धे होए आउने ते हुक्म दे बद्धे जाने सतगुरु जी आप ही हुक्मी ने आप ही हुक्म करन वाले हुक्मी ने स्वतंत्र ने अपना शरीर धारण करना है चाहे अपने शरीर का त्याग करना है ए सारी ताकत ए सारी समर्था सतगुरु जी दे अपने हाथ विच है।
जिनके है अधीन उधीर
जिन्हां दे अधीन है ए सारी ताकत तन नूं त्यागना ते शरीर नूं धारण करना ए सारी ताकत सतगुरु जी दे अधीन है उन्हां ने अपने अधीन कीती होई है।
महिमा सुत की जानत सारे
महाराज सच्चे पातशाह जी दी सारी महिमा माता किशन कोयर जी चंगी तरह जानदे ने जानदे ने कि श्री गुरु हरकृष्ण साहब कोई साधारण व्यक्ति नहीं ए दीर दुनिया दे मालक आप परमेश्वर ने अपने पुत्र दी महिमा माता किशन कोयर जी चंगी तरह जानदे हन।
भूत भविखत मैं गत हुए सगरी जानत है मन सोए
जानदे ने माता जी के भूत काल विच जां भविखत विच जो कुछ होना है ओदी सारी गत नू श्री गुरु हरकृष्ण साहब जी अपने मन विच चंगी तरह भली प्रकार नाल जानी जान हो के जानदे हन।
नित सरबग शक्त मैं भारी
और नित सरबग ने शक्तियां विच भारी हन इना जैसी शक्ति इना जैसी ताकत किसे च नहीं है।
जिनकी कीरत जग बिस्तारी
इना दी कीरत सारे जगत विच बिस्तरत है सारे संसार विच जिन्हां दी वडियाई उजागर ते प्रगट है।
निकट बैठ मुख कमल बिलुका
इतना माता किशन कोयर जी सोचदे ने और कोल बह के अपने पुत्र श्री गुरु हरकृष्ण साहब दे नेड़े बैठ के सतगुरां दे कमल जैसे चेहरे नूं माता किशन कोयर जी वेखदे हन।
सदा प्रफुल्लित कबू न शुका
ऐसा चेहरा सतगुरां दा जिहड़ा सदा खिड़िया रहिंदा जिहदे ते कदे किसे प्रकार दी शोक दी लहर नजर नहीं आउंदी सोग दी हालत नजर नहीं आउंदी सदा ही खिड़िया रहिंदा चेहरा सदा ही विकास विच रहिंदा है। ऐसा सुंदर चेहरा श्री गुरु हरकृष्ण साहब दा माता जी वेखदे ने
भई दीन मुख बोली बाने
दीन हो के बहुत ज्यादा दीन दा मतलब है दुखी बहुत ज्यादा दुखी हो के अंदरों दुखी हो के माता जी सतगुरु सच्चे पातशाह जी नूं बेनती करदे बोले कहण लगे
सुनो प्रभु तुम ਗੁਣ ਗਨ ਖਾਨੀ।
ਕਹਿਣ ਲੱਗੇ ਹੇ ਪੁੱਤਰ ਜੀ ਸੁਣੋ, ਤੁਸੀਂ ਸਾਰੇ ਗੁਣਾਂ ਦੀ ਖਾਨ ਹੋ, ਤੁਹਾਡੇ ਵਿਚ ਸਾਰੇ ਗੁਣ ਨੇ, ਸਾਰੇ ਗੁਣਾਂ ਦੇ ਤੁਸੀਂ ਮਾਲਕ ਹੋ, ਗੁਣ ਨਿਧਾਨ ਪ੍ਰੀਤਮ ਪ੍ਰਭ ਮੇਰੇ। ਮਹਾਰਾਜ ਤੁਸੀਂ ਗੁਣਾਂ ਦੇ ਖਜ਼ਾਨੇ ਹੋ, ਸਾਰੇ ਗੁਣ ਆਪ ਜੀ ਦੇ ਵਿਚ ਵਸਦੇ ਨੇ।
ਕਹੂੰ ਕਹਾ ਮੈਂ ਬਾਤ ਬਣਾਈ,
ਮੈਂ ਹੁਣ ਕੀ ਗੱਲ ਬਣਾ ਕੇ ਕਹਾ ਤਾਂ ਜੇ ਮੈਨੂੰ ਆਪ ਜੀ ਦੀ ਮਹਿਮਾ ਦਾ ਨਾਂ ਪਤਾ ਹੋਵੇ। ਮਹਾਰਾਜ ਆਪ ਜੀ ਸਾਰੇ ਗੁਣਾਂ ਦੇ ਖਜ਼ਾਨੇ, ਹੁਣ ਮੈਂ ਕਿਹੜਾ ਗੁਣ ਵਰਣਨ ਕਰਕੇ ਆਪ ਜੀ ਦਾ ਸਰਵਣ ਕਰਾਵਾਂ।
ਅੱਗੇ ਕਈ ਸੋ ਆਪ ਹਟਾਏ,
ਅੱਗੇ ਵੀ ਜੋ ਮੈਂ ਕਿਹਾ ਸੀ ਉਹ ਆਪ ਜੀ ਨੇ ਮੋੜ ਦਿੱਤਾ ਹੈ।
ਗੁਰਤਾ ਆਦਿਕ ਦੇ ਬੇਕਾਰ,
ਗੁਰਤਾ ਗੱਦੀ ਦੀ ਕਾਰ ਜਿਹੜੀ ਦੇਣ ਦੀ ਜਿਹੜੀ ਜੁਗਤੀ ਸੀ ਰੀਤ ਸੀ,
ਕਰੀ ਸਰਬ ਹੀ ਭਲੇ ਸਧਾਰ,
ਉਹ ਆਪ ਜੀ ਨੇ ਭਲੀ ਪ੍ਰਕਾਰ ਨਾਲ ਕਰ ਦਿੱਤੀ ਹੈ। ਮੈਨੂੰ ਪਤਾ ਲੱਗਾ ਕਿ ਤੁਸੀਂ ਗੁਰਤਾ ਗੱਦੀ ਵੀ ਦੇ ਦਿੱਤੀ ਹੈ, ਆਪਣੇ ਸਰੀਰ ਤਿਆਗਣ ਦੀ ਪੂਰਨ ਤੌਰ ਤੇ ਤਿਆਰੀ ਕਰ ਲਈ ਹੈ, ਔਰ ਗੁਰਤਾ ਗੱਦੀ ਦੇ ਕੇ ਆਪ ਜੀ ਨੇ ਪੂਰੀ ਤਿਆਰੀ ਕਰ ਲਈ ਹੋਈ ਹੈ।
ਮੈਂ ਨਿਸ਼ ਪੁੱਤਰਾ ਹੈ ਕਿਵੇਂ ਜੀਵ,
ਪਰ ਹੇ ਪੁੱਤਰ ਜੀ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਨਿਸ਼ ਪੁੱਤਰ ਹੋ ਕੇ ਕਿਵੇਂ ਜੀਵਾਂਗੀ। ਸਾਰਿਆਂ ਦਾ ਸੋਚ ਲਿਆ, ਤੁਸੀਂ ਸਿੱਖਾਂ ਬਾਰੇ ਵੀ ਸੋਚ ਲਿਆ, ਸੰਗਤ ਬਾਰੇ ਵੀ ਸੋਚ ਲਿਆ, ਸਾਰੀ ਸੰਗਤ ਨੂੰ ਅੱਗੇ ਗੁਰੂ ਦੇ ਲੜ ਲਾ ਦਿੱਤਾ, ਗੁਰਤਾ ਗੱਦੀ ਵੀ ਦੇ ਦਿੱਤੀ ਹੈ, ਪਰ ਇਹ ਦੱਸੋ ਵੀ ਮੈਂ ਕਿਵੇਂ ਜੀਵਾਂਗੀ ਪੁੱਤਰ ਤੋਂ ਬਿਨਾਂ। ਮੇਰੇ ਇੱਕੋ ਇੱਕ ਤੁਸੀਂ ਸਾਹਿਬਜ਼ਾਦੇ ਹੋ, ਤੁਹਾਡੇ ਤੋਂ ਬਿਨਾਂ ਮੈਂ ਕਿਵੇਂ ਜੀਵਾਂਗੀ, ਮੇਰਾ ਜੀਵਨ ਕਿਵੇਂ ਹੋਵੇਗਾ।
ਤੁਮੈ ਬਿਲੁਕ ਆਨੰਦ ਥੀਓ,
ਤੁਹਾਡੇ ਦਰਸ਼ਨ ਕਰਕੇ ਤੇ ਮੈਂ ਆਨੰਦਿਤ ਹੁੰਦੀ ਹਾਂ, ਤੁਹਾਡੇ ਦਰਸ਼ਨ ਕਰਕੇ ਤੇ ਮੈਂ ਜੀਵਦੀ ਹਾਂ, ਆਨੰਦ ਮਾਣਦੀ ਹਾਂ।
ਪਤੀ ਪਾਛੇ ਕੁਝ ਸ਼ੋਕ ਨਕੀਨ,
ਪਹਿਲਾਂ ਭਰ ਜਵਾਨੀ ਦੀ ਉਮਰ ਵਿਚ ਮੇਰੇ ਪਤੀ ਦੇਵ ਸ੍ਰੀ ਗੁਰੂ ਹਰ ਰਾਏ ਸਾਹਿਬ ਤੁਹਾਡੇ ਪਿਤਾ ਜੀ ਉਹ ਪਰਲੋਕ ਗਮਨ ਕਰ ਗਏ, ਸੱਚਖੰਡ ਚਲੇ ਗਏ।
ਹਰਖੀ ਪਿਖ ਗੁਰਤਾ ਤੁਮ ਲੀਨ,
ਚਲੋ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੋ ਗਈ ਕਿ ਗੁਰਤਾ ਗੱਦੀ ਤੁਹਾਨੂੰ ਮਿਲ ਗਈ, ਇਸ ਗੱਲ ਦੀ ਮੈਨੂੰ ਤਸੱਲੀ ਹੋ ਗਈ। ਜਦੋਂ ਗੁਰੂ ਹਰ ਰਾਏ ਸਾਹਿਬ ਸਮਾਏ ਨੇ ਜੋਤੀ ਜੋਤ, ਤੇ ਮਨ ਚ ਵੈਰਾਗ ਵਿਸ਼ੋਕ ਤਾਂ ਬਹੁਤ ਸੀ, ਪਰ ਇਸ ਗੱਲ ਦੀ ਮੈਨੂੰ ਸੰਤੁਸ਼ਟੀ ਸੀ ਕਿ ਜਿਹੜੀ ਗੁਰਤਾ ਗੱਦੀ ਆ ਉਹ ਤੁਹਾਨੂੰ ਪ੍ਰਾਪਤ ਹੋਈ, ਗੁਰਤਾ ਗੱਦੀ ਦੇ ਮਾਲਕ ਤੁਸੀਂ ਬਣੇ ਹੋ।
ਆਪ ਕਰੋ ਪਰਲੋਕ ਪਿਆਨਾ, ਮੈਂ ਬੂਜਤ ਕਰ ਸ਼ੋਕ ਮਾਨਾ।
ਹੁਣ ਜੇ ਤੁਸੀਂ ਆਪ ਪਰਲੋਕ ਪਿਆਨਾ ਕਰਨਾ ਚਾਹੁੰਦੇ ਹੋ ਤੇ ਮੈਂ ਸ਼ੋਕਾਤੁਰ ਹੋ ਕੇ ਤੁਹਾਨੂੰ ਪੁੱਛਦੀ ਹਾਂ, ਮੈਨੂੰ ਕਿਰਪਾ ਕਰਕੇ ਦੱਸੋ ਮੈਂ ਕਿਹਦੇ ਆਸਰੇ ਰਵਾਂਗੀ, ਮੈਨੂੰ ਕਿਹਦਾ ਆਸਰਾ ਹੋਵੇਗਾ, ਤੁਹਾਡੇ ਜਾਣ ਤੋਂ ਬਾਅਦ ਮੈਂ ਕਿਹਦੀ ਟੇਕ ਪਕੜ ਕੇ ਰਹਾਂਗੀ। ਹੇ ਲਾਲ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਤੁਹਾਡੇ ਤੋਂ ਪਿੱਛੋਂ ਮੈਂ ਕਿਵੇਂ ਰਹਾਂਗੀ।
ਵੱਡੇ ਭਾਗ ਸਤਗੁਰ ਘਰ ਆਏ,
ਮੇਰੇ ਵੱਡੇ ਭਾਗ ਸਨ ਕਿ ਮੈਂ ਗੁਰੂ ਘਰ ਵਿਆਹ ਕੇ ਆਈ ਗਈ, ਮੈਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨਾਲ ਵਿਆਹ ਕਰਾ ਕੇ ਗੁਰੂ ਘਰ ਦੇ ਵਿਚ ਆਈ, ਇਹਦੇ ਵਿਚ ਮੇਰੇ ਵੱਡੇ ਭਾਗ ਸਨ।
ਤੁਮ ਜਨਮੇ ਅਤ ਭਈ ਵਧਾਈ,
ਫਿਰ ਤੁਸੀਂ ਮੇਰੇ ਸਪੁੱਤਰ ਬਣ ਕੇ ਪ੍ਰਗਟ ਹੋਏ, ਤੁਹਾਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਇਹਦੇ ਵਿਚ ਵੀ ਮੇਰੀ ਵਧਾਈ, ਇਹਦੇ ਵਿਚ ਵੀ ਮੇਰੇ ਚੰਗੇ ਭਾਗ ਸਵੱਲੇ ਭਾਗ ਹਨ।
ਅਬ ਡੋਗੋਂ ਦੁੱਖ ਸਿੰਧ ਮਝਾਰੇ,
ਪਰ ਹੁਣ ਤੁਸੀਂ ਅਚਾਨਕ ਜੋਤੀ ਜੋਤ ਸਮਾਉਣ ਲੱਗੇ ਹੋ, ਮੈਂ ਤਾਂ ਦੁੱਖ ਦੇ ਸਮੁੰਦਰ ਚ ਡੁੱਬ ਚੱਲੀ ਆ, ਮੈਨੂੰ ਤਾਂ ਦੁੱਖ ਦੇ ਸਮੁੰਦਰ ਚ ਡਬੋ ਕੇ ਚੱਲੇ ਹੋ ਗੁਰੂ ਜੀ, ਮੈਂ ਤਾਂ ਦੁੱਖ ਦੇ ਸਮੁੰਦਰ ਦੇ ਵਿਚ ਡੁੱਬਦੀ ਜਾ ਰਹੀ ਹਾਂ, ਨਿਗਰਦੀ ਜਾ ਰਹੀ ਹਾਂ।
ਕੋ ਕੇਵਟ ਹੋਏ ਪਾਰ ਉਤਾਰੇ,
ਕੌਣ ਮਲਾਹ ਬਣੇ, ਕੌਣ ਮਲਾਹ ਬਣ ਕੇ ਮੈਨੂੰ ਪਾਰ ਉਤਾਰੇ, ਮੈਂ ਤਾਂ ਦੁੱਖ ਦੇ ਸਮੁੰਦਰ ਚ ਡੁੱਬਦੀ ਜਾ ਰਹੀ ਹਾਂ ਲਾਲ ਜੀ, ਹੁਣ ਮੈਨੂੰ ਕੌਣ ਕੇਵਟ ਬਣ ਕੇ ਮਲਾਹ ਬਣ ਕੇ ਪਾਰ ਉਤਾਰੇ।
ਤੁਮ ਬਿਨ ਦੇਖੇ ਜੀਉ ਨਾ ਕੈਸੇ,
ਤੁਹਾਡੇ ਦੇਖੇ ਬਿਨਾ ਮੈਂ ਕਿਸੇ ਵੀ ਤਰੀਕੇ ਜੀ ਨਹੀਂ ਸਕਦੀ ਲਾਲ ਜੀ, ਤੁਹਾਡੇ ਦੇਖੇ ਬਿਨਾ ਮੈਂ ਤਾਂ ਤੁਹਾਨੂੰ ਵੇਖ ਵੇਖ ਕੇ ਜੀਵਦੀ ਆ, ਤੁਹਾਨੂੰ ਵੇਖ ਵੇਖ ਕੇ ਮੇਰਾ ਹਿਰਦਾ ਪ੍ਰਸੰਨ ਹੁੰਦਾ, ਤੁਹਾਡੇ ਦੇਖੇ ਬਿਨਾ ਮੈਂ ਕਿਸੇ ਵੀ ਪ੍ਰਕਾਰ ਨਾਲ ਜੀਉਂਦੀ ਨਹੀਂ ਰਹਿ ਸਕਦੀ।
ਜਲ ਤੇ ਮੱਛੀ ਵਿਛੜੀ ਜੈਸੇ,
ਇੱਦਾਂ ਨਹੀਂ ਜਿਉਂਦੀ ਰਹਿ ਸਕਦੀ ਜਿਵੇਂ ਪਾਣੀ ਤੋਂ ਮੱਛੀ ਵਿਛੜ ਕੇ ਨਹੀਂ ਰਹਿ ਸਕਦੀ। ਜਿਵੇਂ ਮੱਛੀ ਪਾਣੀ ਤੋਂ ਜੁਦਾ ਹੋ ਜਾਏ ਤੇ ਜੀਵਦੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਲਾਲ ਜੀ ਤੁਹਾਡੇ ਦੇਖੇ ਬਿਨਾਂ ਮੈਂ ਵੀ ਜੀਵਤ ਨਹੀਂ ਰਹਿ ਸਕਦੀ, ਮੇਰੀ ਇਹ ਹਾਲਤ ਹੋਵੇਗੀ।
ਇਤਿਹਾਸਕ ਮਾਤਾ ਬਜ ਕਹੇ
ਤਾਂ ਮਾਤਾ ਜੀ ਨੇ ਬੜੇ ਦੀਨ ਹੋ ਕੇ, ਦੁਖੀ ਹੋ ਕੇ, ਫਰਿਆਦੀ ਬਣ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਬਚਨ ਕਹੇ ਹਨ।
ਜਿਸਦੀ ਸੁਨਤ ਦਾਸ ਦੁਖ ਲੇ,
ਜਿਹੜੇ ਲਾਗੇ ਦਾਸ ਖੜੇ ਸੀ ਉਹ ਵੀ ਬੜੇ ਦੁਖੀ ਹੋ ਰਹੇ ਨੇ। ਮਾਤਾ ਜੀ ਦੀ ਬੇਬਲਤਾ, ਉਹਨਾਂ ਦੇ ਨੇਤਰ ਭਰੇ ਹੋਏ, ਅੱਖਾਂ ਭਰੀਆਂ ਹੋਈਆਂ, ਉਹਨਾਂ ਦੀ ਬੇਬਲਤਾਈ ਵੇਖ ਕੇ ਜਿਹੜੇ ਦਾਸ ਸੀ ਉਹ ਵੀ ਰੋ ਰਹੇ ਨੇ। ਲਾਗੇ ਜਿਹੜੇ ਸੇਵਕ ਸਨ ਉਹਨਾਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਨੇ ਵਿਰਾਗ ਦੇ ਨਾਲ।
ਸ੍ਰੀ ਹਰਿ ਕ੍ਰਿਸ਼ਨ ਬਿਲੋਕ ਦੁਖਾਰੇ,
ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਮਾਤਾ ਜੀ ਬੜੇ ਦੁਖੀ ਨੇ, ਲਾਗੇ ਜਿਹੜੇ ਦਾਸ ਸੇਵਕ ਖੜੇ ਨੇ ਉਹਨਾਂ ਅੰਦਰ ਵੀ ਬੜਾ ਡਾਢਾ ਦੁੱਖ ਹੈ।
ਉਹ ਪ੍ਰਕਾਰ ਕਰ ਧੀਰ ਉਚਾਰੇ,
ਸਤਿਗੁਰੂ ਜੀ ਨੇ ਧੀਰਜ ਦਿੱਤਾ, ਫਿਰ ਹੌਸਲਾ ਦੇਣ ਵਾਸਤੇ ਬਹੁ ਪ੍ਰਕਾਰ ਨਾਲ ਮਹਾਰਾਜ ਜੀ ਨੇ ਆਪਣੇ ਮੁਬਾਰਕ ਮੁਖਾਰ ਬਿੰਦ ਵਿਚੋਂ ਆਪਣੀ ਪਵਿੱਤਰ ਰਸਨਾ ਤੋਂ ਉਪਦੇਸ਼ ਦਿੱਤਾ ਹੈ।
ਤਨ ਜਾਨੋ ਸਭ ਬਿਨ ਸੰਹਾਰੇ,
ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਇਹ ਸਰੀਰ ਤਾਂ ਸਾਰੇ ਬਿਨ ਸਜਾਣੇ ਨੇ, ਅੱਜ ਨਹੀਂ ਤਾਂ ਕੱਲ ਬਿਨਸਣੇ ਤਾਂ ਹਾਨੀ, ਇਹ ਤਨ ਤਾਂ ਸਦਾ ਕਿਸੇ ਦਾ ਥਿਰ ਨਹੀਂ ਰਿਹਾ, ਕੋਈ ਬਾਲਪਨੇ ਵਿਚ ਤਨ ਤਿਆਗ ਜਾਂਦਾ, ਕੋਈ ਜਵਾਨੀ ਵਿਚ, ਕੋਈ ਬੁਢੇਪੇ ਵਿਚ, ਆਖਰਕਾਰ ਤਨ ਤਾਂ ਹਰ ਇਕ ਨੂੰ ਤਿਆਗਣਾ ਪੈਂਦਾ, ਸਰੀਰ ਕਰਕੇ ਤਾਂ ਸਦਾ ਕੋਈ ਥਿਰ ਨਹੀਂ ਰਿਹਾ, ਭਾਵੇਂ ਕੋਈ ਵੀ ਹੈ ਸੇਖ ਹਯਾਤੀ ਪੀਰ ਨਾ ਕੋਈ ਥਿਰ ਰਿਹਾ, ਵੱਡੇ ਵੱਡੇ ਸ਼ੇਖ ਪੀਰ ਹਯਾਤ ਇਹ ਸੰਸਾਰ ਵਿਚ ਸਰੀਰ ਕਰਕੇ ਕੋਈ ਵੀ ਥਿਰ ਨਹੀਂ ਰਿਹਾ। ਭਗਤ ਰਵਿਦਾਸ ਜੀ ਦਾ ਵੀ ਬਚਨ ਹੈ, ਜੋ ਦਿਨ ਆਵੇ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ। ਇਹ ਸੰਸਾਰ ਦੀ ਅਟਲ ਸਚਾਈ ਹੈ ਕਿ ਜਿਹੜਾ ਦਿਨ ਆਉਂਦਾ ਉਹ ਸ਼ਾਮ ਦੇ ਵਿਚ ਬਤੀਤ ਹੋ ਕੇ ਚਲਿਆ ਜਾਂਦਾ ਹੈ।
ਇਸ ਤੇ ਕਿਉਂ ਅਤਿਸ਼ੈ ਦੁੱਖ ਧਾਰੇ,
ਇਹਦੇ ਤੋਂ ਤੁਸੀਂ ਏਡਾ ਵੱਡਾ ਅਤਿਸ਼ੈ ਦੁੱਖ, ਮਾਤਾ ਜੀ ਜੇ ਤਨ ਹੈ ਨੀ ਬਿਨਸਣ ਵਾਲੇ, ਸਰੀਰਾਂ ਨੇ ਬਿਨਸ ਹੀ ਜਾਣਾ, ਇਹਦੇ ਕਰਕੇ ਤੁਸੀਂ ਆਪਣੇ ਮਨ ਵਿਚ ਇੰਨਾ ਵੱਡਾ ਭਾਰੀ ਦੁੱਖ ਉਹ ਕਿਉਂ ਧਾਰਨ ਕਰਦੇ ਹੋ?
ਕਹੀ ਜਿਤਕ ਬਾਕੀ ਮੈਂ ਤੇਰੇ,
ਮਾਤਾ ਜੀ ਤੁਹਾਡੀ ਜਿੰਨੀ ਉਮਰ ਹੁਣ ਬਾਕੀ ਰਹਿੰਦੀ ਹੈ, ਗੁਰੂ ਹਰਿਕ੍ਰਿਸ਼ਨ ਸਾਹਿਬ ਮਾਤਾ ਜੀ ਨੂੰ ਹੌਸਲਾ ਦੇ ਰਹੇ ਨੇ, ਮਾਤਾ ਜੀ ਤੁਹਾਡੇ ਸਰੀਰ ਦੀ ਉਮਰ ਹੁਣ ਜਿੰਨੀ ਬਾਕੀ ਰਹਿੰਦੀ ਹੈ,
ਸੰਤ ਅਜ ਪਹੁੰਚੋ ਸੁਖ ਬੋਹੇਰੇ,
ਤੁਸੀਂ ਵੀ ਕੁਝ ਸਮੇਂ ਬਾਅਦ ਆਪਣੇ ਸਰੀਰ ਦੀ ਪਰਾਲਬਧ ਨੂੰ ਭੋਗਣ ਤੋਂ ਬਾਅਦ ਆਪਣਾ ਇਹ ਤਨ ਤਿਆਗ ਕੇ ਸੁਖ ਰੂਪ ਅਕਾਲ ਪੁਰਖ ਦੇ ਘਰ ਵਿਚ ਪਹੁੰਚੋਗੇ, ਇਸ ਸਰੀਰ ਨੂੰ ਤਿਆਗ ਕੇ ਤੁਸੀਂ ਵੀ ਸੁਖ ਵੇਖੋਗੇ।
ਜਨਮ ਮਰਨ ਦੁੱਖ ਲੇਸ਼ ਨਾ ਜਹਾਂ,
ਉੱਥੇ ਜਾ ਪਹੁੰਚੋਗੇ ਜਿੱਥੇ ਨਾ ਜੰਮਣਾ ਹੁੰਦਾ ਤੇ ਨਾ ਮਰਨਾ ਹੁੰਦਾ, ਉਸ ਜਗ੍ਹਾ ਤੇ ਮਾਤਾ ਜੀ ਤੁਹਾਡੀ ਪਹੁੰਚ ਹੋਵੇਗੀ, ਉੱਥੇ ਪਹੁੰਚੋਗੇ ਜਿੱਥੇ ਪਹੁੰਚ ਕੇ ਜਨਮ ਤੇ ਮਰਨ ਦਾ ਲੇਸ਼ ਨਹੀਂ ਹੁੰਦਾ।
ਮਮ ਪਿਤ ਨਿਕਟ ਪਹੁੰਚੋ ਤਾਂ,
ਕਿੱਥੇ ਪਹੁੰਚੋਗੇ? ਜਿੱਥੇ ਮੇਰੇ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਨਿਵਾਸ ਹੈ। ਮਾਤਾ ਜੀ ਤੁਸੀਂ ਵੀ ਉੱਥੇ ਪਹੁੰਚਣਾ, ਉਹਨਾਂ ਦੀ ਸ਼ਕਤੀ ਹੋ ਤੁਸੀਂ, ਮਾਤਾ ਦੀ ਵੀ ਅਵਸਥਾ ਖਾਲਸਾ ਜੀ ਜਿਹੜੇ ਗੁਰੂ ਕੇ ਮਹਿਲ ਬਣੇ ਨੇ ਉਹਨਾਂ ਦੀ ਕੋਈ ਛੋਟੀ ਅਵਸਥਾ ਨਹੀਂ ਸੀ। ਜੇ ਸਤਿਗੁਰੂ ਦੀ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ ਤੇ ਸਤਿਗੁਰਾਂ ਦੇ ਜਿਹੜੇ ਮਹਿਲ ਨੇ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ, ਉਹ ਜਿਹੜੇ ਸਤਿਗੁਰਾਂ ਦੇ ਮਹਿਲ ਨੇ ਉਹ ਵੀ ਬੜੀਆਂ ਬੜੀਆਂ ਵੱਡੀਆਂ ਪ੍ਰਚੰਡ ਸ਼ਕਤੀਆਂ ਹਨ, ਪਰਮਾਤਮਾ ਦੀਆਂ ਪਰਮੇਸ਼ਰ ਦੀਆਂ ਸ਼ਕਤੀਆਂ ਹਨ, ਜਿਨ੍ਹਾਂ ਸ਼ਕਤੀਆਂ ਨੇ ਸਰੀਰ ਧਾਰਨ ਕਰਕੇ ਮਹਿਲ ਰੂਪ ਬਣ ਕੇ ਸਤਿਗੁਰਾਂ ਦੇ ਗ੍ਰਹਿ ਵਿਚ ਆਉਣਾ ਕੀਤਾ। ਮਹਾਰਾਜ ਜੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿ ਰਹੇ ਨੇ, ਮਾਤਾ ਜੀ ਤਨ ਤਿਆਗ ਕੇ ਤੁਸੀਂ ਵੀ ਕੁਝ ਸਮੇਂ ਬਾਅਦ ਉਥੇ ਜਾ ਪਹੁੰਚੋਗੇ ਜਿੱਥੇ ਸਾਡੇ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਨਿਵਾਸ ਹੈ।
ਕਿਵੇਂ ਮਾਇਆ ਮੋਹ ਮਿਟਾਇਓ।
ਏਦਾਂ ਇਹ ਬਚਨ ਕਰਕੇ ਸਤਿਗੁਰਾਂ ਨੇ ਜਿਹੜਾ ਮਾਇਆ ਦਾ ਮੋਹ ਪਿਆ ਹੋਇਆ ਸੀ ਨਾ ਮਾਤਾ ਦੇ ਹਿਰਦੇ ਵਿਚ, ਉਹ ਸਾਰਾ ਮੋਹ ਮਿਟਾ ਦਿੱਤਾ, ਕਿਰਪਾ ਦ੍ਰਿਸ਼ਟੀ ਕੀਤੀ, ਮੋਹ ਹੀ ਕੱਟ ਦਿੱਤਾ। ਇਹ ਹੈ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ। ਗੱਲਾਂ ਤਾਂ ਆਪਾਂ ਵੀ ਕਰ ਲੈਂਦੇ ਹਾਂ ਗਿਆਨ ਦੀਆਂ, ਪਰ ਸਾਡੀ ਦ੍ਰਿਸ਼ਟੀ ਵਿਚ ਇੰਨੀ ਤਾਕਤ ਨਹੀਂ ਕਿ ਅਸੀਂ ਕਿਸੇ ਦੇ ਅੰਦਰੋਂ ਮਾਇਆ ਦਾ ਮੋਹ ਉਪਰਾਮ ਕਰ ਸਕੀਏ, ਮਾਇਆ ਦਾ ਮੋਹ ਮਿਟਾ ਸਕੀਏ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਵੇਖਿਆ ਮਾਤਾ ਜੀ ਵੱਲ, ਔਰ ਉਹਨਾਂ ਅੰਦਰ ਜਿੰਨਾ ਮਾਇਆ ਦਾ ਮੋਹ ਸੀ, ਮਾਇਆ ਦੀ ਮਮਤਾ ਸੀ, ਉਹ ਮਿਟਾ ਦਿੱਤੀ।
ਜਨਨੀ ਮਨ ਮੈਂ ਗਿਆਨੀ ਉਪਾਇਓ,
ਔਰ ਮਾਤਾ ਦੇ ਮਨ ਚ ਗਿਆਨ ਪੈਦਾ ਕਰ ਦਿੱਤਾ, ਮਾਤਾ ਦੇ ਹਿਰਦੇ ਵਿਚ ਤਤ ਗਿਆਨ ਪੈਦਾ ਕਰ ਦਿੱਤਾ।
ਭਈ ਮਗਨ ਕੁਛ ਆਏ ਨਾ ਬਾਨੀ,
ਮਾਤਾ ਜੀ ਉਸ ਗਿਆਨ ਚ ਇਹੋ ਜੇ ਮਗਨ ਹੋਏ ਕਿ ਹੁਣ ਉਹਨਾਂ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ। ਕੁਝ ਸਮਾਂ ਪਹਿਲਾਂ ਮਾਤਾ ਜੀ ਜਿਹੜੇ ਮਾਤਾ ਜੀ ਰੋ ਰਹੇ ਸੀ ਬੇਬਲ ਹੋ ਕੇ, ਉਹੀ ਮਾਤਾ ਦੇ ਹਿਰਦੇ ਚ ਗਿਆਨ ਪੈਦਾ ਹੋਇਆ, ਔਰ ਉਸ ਗਿਆਨ ਚ ਇਹੋ ਜੇ ਮਗਨ ਹੋ ਗਏ ਕਿ ਹੁਣ ਮਾਤਾ ਜੀ ਕੋਲੋਂ ਕੁਝ ਬੋਲਿਆ ਨਹੀਂ ਜਾ ਰਿਹਾ।
ਲਖ ਸੁਤ ਮਹਿਮਾ ਮਹਾਮਾਨੀ,
ਆਪਣੇ ਪੁੱਤਰ ਦੀ ਵੱਡੀ ਭਾਰੀ ਮਹਿਮਾ ਲਖ ਕੇ, ਆਪਣੇ ਪੁੱਤਰ ਦੀ ਵੱਡੀ ਭਾਰੀ ਮਹਿਮਾ ਜਾਣ ਕੇ,
ਅਰਧ ਰਾਤੀ ਉੱਪਰ ਇੱਕ ਘੜੇ,
ਕਹਿੰਦੇ ਇਸ ਤਰ੍ਹਾਂ ਜਾਣ ਗਏ ਆਪਣੇ ਪੁੱਤਰ ਦੀ ਮਹਿਮਾ, ਅੱਧੀ ਰਾਤ ਤੋਂ ਇੱਕ ਘੜੀ ਉੱਪਰ ਬੀਤੀ ਸੀ, ਅੱਧੀ ਰਾਤ ਤੋਂ ਇੱਕ ਘੜੀ ਦਾ ਸਮਾਂ ਹੋਰ ਉੱਪਰ ਬੀਤਿਆ ਸੀ।
ਗੁਰ ਤਿਆਰੀ ਕਰੇ,
ਇੱਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸੱਚਖੰਡ ਚੱਲਣ ਦੀ ਤਿਆਰੀ ਕਰ ਲਈ।
ਕਿਤਕ ਦਾਸ ਟਿਗ ਮਾਤ ਨਿਹਾਰੈ,
ਕੁਝ ਸੇਵਾਦਾਰ ਤੇ ਮਾਤਾ ਜੀ ਸਤਿਗੁਰਾਂ ਦੇ ਕੋਲ ਬੈਠੇ ਵੇਖ ਰਹੇ ਨੇ।
ਦੂਸ਼ਣ ਹੋਏ ਸਥਿਰਤਾ ਧਾਰੈ,
ਚੁੱਪ ਧਾਰਨ ਕਰਕੇ ਟਿਕ ਕੇ ਬੈਠੇ ਹੋਏ ਨੇ ਸਤਿਗੁਰਾਂ ਦੇ ਕੋਲ।
ਕੁਲਤ ਕੋਮਲ ਬਾਕ ਸੁਹਾਏ,
ਸਤਿਗੁਰੂ ਜੀ ਬੜੇ ਕੋਮਲ ਤੇ ਮਿੱਠੇ ਮਿੱਠੇ ਬੋਲ ਬੋਲਦੇ ਹਨ।
ਸ੍ਰੀ ਮੁਖ ਪਤ ਕਰਮ ਸੋ ਪਤ ਪਾਏ,
ਸਤਿਗੁਰੂ ਜੀ ਨੇ ਮਿੱਠੇ ਬਚਨ ਬੋਲਦਿਆਂ ਬੋਲਦਿਆਂ ਲੇਟ ਗਏ ਨੇ, ਤੇ ਥੱਲੇ ਜ਼ਮੀਨ ਤੇ ਮਹਾਰਾਜ ਜੀ ਦਾ ਆਸਣ ਲੱਗਾ ਸੀ, ਆਸਣ ਤੇ ਲੇਟ ਗਏ, ਔਰ ਆਪਣੇ ਚਿਹਰੇ ਦੇ ਉੱਤੇ ਸਤਿਗੁਰਾਂ ਨੇ ਚਾਦਰਾ ਲਿਆ, ਸਾਰਾ ਸਰੀਰ ਚਾਦਰੇ ਨਾਲ ਮਹਾਰਾਜ ਜੀ ਨੇ ਢੱਕ ਲਿਆ ਹੈ।
ਲਿਓ ਅਛਾਦਕ ਛਿਨਕ ਮੈਂ ਪਿਆਨੇ, ਸ੍ਰੀ ਹਰਿ ਕ੍ਰਿਸ਼ਨ ਸੋ ਕ੍ਰਿਸ਼ਨ ਸਮਾਨੇ,
ਸਾਰਾ ਸਰੀਰ ਬਸਤਰ ਨਾਲ ਢੱਕ ਲਿਆ, ਤੇ ਢੱਕਣ ਦੀ ਦੇਰੀ ਸੀ, ਚਿਹਰਾ ਢੱਕਣ ਦੀ ਦੇਰੀ ਸੀ, ਇੱਕ ਛਿੰਨ ਵਿੱਚ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਤੇ ਪਰਲੋਕ ਗਮਨ ਕਰ ਗਏ। ਇਤਨਾ ਸਮਾਂ ਨਹੀਂ ਲੱਗਾ, ਕਹਿੰਦੇ ਇੱਕ ਛਿੰਨ ਮਾਤਰ ਦੇ ਸਮੇਂ ਵਿੱਚ ਐਸੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਪਰਮੇਸ਼ਰ ਦਾ ਸਵਰੂਪ ਪਰਮੇਸ਼ਰ ਦੇ ਸਮਾਨ ਨੇ, ਇੱਕ ਛਿੰਨ ਮਾਤਰ ਵਿੱਚ ਜਿਵੇਂ ਹਾਥੀ ਨੇ ਗਲ ਚ ਸੁੰਡ ਪਾਈ, ਹਾਥੀ ਨੇ ਆਪਣੇ ਗਲ ਚ ਫੁੱਲਾਂ ਦੀ ਮਾਲਾ ਪਾਈ ਹੁੰਦੀ ਹੈ ਨਾ, ਤੇ ਫੁੱਲਾਂ ਦੀ ਮਾਲਾ ਨੂੰ ਤੋੜਦਿਆਂ ਉਹਨੂੰ ਦੇਰੀ ਨਹੀਂ ਲੱਗਦੀ, ਮਾੜੇ ਜੇ ਝਟਕੇ ਨਾਲ ਫੁੱਲਾਂ ਦੀ ਮਾਲਾ ਨੂੰ ਤੋੜ ਕੇ ਤਿਆਗ ਦਿੰਦਾ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਆਪਣੇ ਪੰਜ ਭੌਤਿਕ ਤਨ ਨੂੰ ਇੱਕ ਛਿੰਨ ਦੇ ਵਿਚ ਤਿਆਗਿਆ ਤੇ ਤਿਆਗ ਕੇ ਪਰਲੋਕ ਨੂੰ ਚਲੇ ਗਏ ਨੇ।
ਬ੍ਰਹਮਾ ਆਦਿਕ ਨਾਰਦ ਮੁਨ ਸਾਤ,
ਸਤਿਗੁਰਾਂ ਦੇ ਸਵਾਗਤ ਵਾਸਤੇ ਬ੍ਰਹਮਾ ਨਾਰਦ ਮੁਨੀ ਹੋਰ ਵੀ ਬਹੁਤ ਸਾਰੇ ਜਿਹੜੇ ਦੇਵਤੇ ਨੇ ਉਹ ਚੱਲ ਕੇ ਅੱਗੇ ਆਕਾਸ਼ ਮੰਡਲ ਵਿਚ ਆਏ ਹਨ।
ਸਕਲ ਦੇਵ ਯੁਤ ਦੇਵਨ ਨਾਥ,
ਜਿੰਨੇ ਦੇਵਤੇ ਨੇ ਫਿਰ ਉਹਨਾਂ ਦੇਵਤਿਆਂ ਦੇ ਜਿਹੜੇ ਨਾਥ ਨੇ ਰਾਜੇ ਇੰਦਰ ਵਰਗੇ ਉਹ ਸਾਰੇ ਚੱਲ ਕੇ ਆਏ ਹਨ।
ਗੁਰ ਆਗਮਨ ਜਾਨ ਸਭ ਜਾ ਆਏ, ਬਾਦਤ ਦੁੰਦਪ ਆਦਿ ਬਜਾਏ,
ਸਤਿਗੁਰਾਂ ਦਾ ਪਰਲੋਕ ਗਮਨ ਜਾਣ ਕਰਕੇ ਕਿ ਸਤਿਗੁਰੂ ਜੀ ਸਾਡੀਆਂ ਦੇਵਪੁਰੀਆਂ ਦੇ ਕੋਲੋਂ ਗੁਜਰਨਗੇ, ਲੰਘਣਗੇ, ਆਗਮਨ ਹੋਵੇਗਾ ਸਤਿਗੁਰਾਂ ਦਾ ਸਾਡੀਆਂ ਪੁਰੀਆਂ ਕੋਲ, ਇਹ ਜਾਣ ਕੇ ਜਿੰਨੇ ਦੇਵਤੇ ਨੇ ਸਾਰੇ ਚੱਲ ਕੇ ਆਏ। ਅਨੇਕਾਂ ਪ੍ਰਕਾਰ ਦੇ ਸਾਜ ਵਜਾਉਂਦੇ ਨੇ, ਅਨੇਕਾਂ ਪ੍ਰਕਾਰ ਦੇ ਨਾਦਾਂ ਸਹਿਤ ਬਾਜੇ ਗਾਜੇ ਵਜਾਉਂਦੇ ਹਨ।
ਗੁਰ ਆਗਮਨ ਜਾਨ ਸਭ ਆਏ, ਪੁਸ਼ਪਨ ਮਾਲ ਵਿਸਾਲ ਸਭ ਅਨੰਦਤ,
ਕਹਿੰਦੇ ਫੁੱਲਾਂ ਦੀਆਂ ਜਿਹੜੀਆਂ ਮਲਾਵਾਂ ਨੇ ਉਹ ਆਕਾਸ਼ ਮੰਡਲ ਵਿਚੋਂ ਲਿਆ ਕੇ ਪਰੋ ਪਰੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੰਠ ਵਿਚ ਪਾਉਂਦੇ ਹਨ।
ਧੂਪ ਤੁਖਾਵਤ ਗੁਰ ਕੋ ਬੰਦਤ,
ਔਰ ਸਤਿਗੁਰਾਂ ਦੇ ਚਰਨਾਂ ਵਿਚ ਧੂਪ ਤੁਖਾਉਂਦੇ ਨੇ, ਅਨੇਕ ਪ੍ਰਕਾਰ ਦੀਆਂ ਸੁਗੰਧੀਆਂ ਦਾ ਚਰਚਨ ਕਰਕੇ ਵੰਦਨਾ ਕਰਦੇ ਹਨ।
ਅਨੇਕ ਪ੍ਰਕਾਰ ਕੇ ਉਤਸ਼ਾਹ,
ਅਨੇਕਾਂ ਪ੍ਰਕਾਰ ਦੇ ਉਤਸ਼ਾਹ ਕਰਦੇ ਨੇ, ਅਨੇਕ ਪ੍ਰਕਾਰ ਦੇ ਉਤਸ਼ਬ ਕਰਦੇ ਹਨ।
ਮਿਲਿਆ ਪਸਮਾਓ,
ਬਹੁਤ ਸਾਰੇ ਦੇਵਤੇ ਆਪਸ ਵਿਚ ਮਿਲ ਕੇ ਇਕੱਠੇ ਹੋ ਕੇ ਅਨੇਕ ਪ੍ਰਕਾਰ ਦੇ ਉਤਸ਼ਵ ਰਚ ਰਹੇ ਹਨ।
ਜਦ ਵਿਵਾਨ ਪਰ ਗੁਰੂ ਪਿਆਨੇ,
ਗੁਰੂ ਜੀ ਬੜੇ ਸੋਹਣੇ ਵਿਵਾਨ ਤੇ ਸਵਾਰ ਹੋ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਸੱਚ ਖੰਡ ਨੂੰ ਚੱਲ ਪਏ ਨੇ। ਬੜਾ ਸੁੰਦਰ ਵਿਵਾਨ ਹੈ, ਆਲੀ ਸ਼ਾਨ ਵਿਵਾਨ ਹੈ, ਜਿਹਦੇ ਵਿਚ ਮਣੀਆਂ ਗਚੀਆਂ ਹੋਈਆਂ ਨੇ। ਬੜਾ ਪ੍ਰਕਾਸ਼ ਹੈ ਉਸ ਵਿਵਾਨ ਦਾ। ਕਹਿੰਦੇ ਰਾਤ ਸਮੇਂ ਆਕਾਸ਼ ਵਿਚ ਲੋਹੀ ਲੋਹ ਹੋ ਗਈ। ਅੱਧੀ ਰਾਤ ਤੋਂ ਇਕ ਘੜੀ ਉੱਤੇ ਬੀਤੀ ਸੀ ਜਦੋਂ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ। ਆਕਾਸ਼ ਮੰਡਲ ਵਿਚ ਪ੍ਰਕਾਸ਼ ਹੀ ਪ੍ਰਕਾਸ਼, ਲੋਹੀ ਲੋਹ ਨਜ਼ਰ ਆਉਂਦੀ ਹੈ। ਜਿਹੜੇ ਦ੍ਰਿਸ਼ਟੀਆਂ ਵਾਲੇ ਨੇਤਰਾਂ ਵਾਲੇ ਸਨ, ਉਹਨਾਂ ਨੇ ਆਕਾਸ਼ ਮੰਡਲ ਦੀ ਉਹ ਸਾਰੀ ਪ੍ਰਭਾ ਨੂੰ ਆਭਾ ਨੂੰ ਵੇਖਿਆ ਕਿ ਸਤਿਗੁਰੂ ਜੀ ਦਾ ਵਿਵਾਨ ਬੜਾ ਸੁੰਦਰ ਹੈ।
ਮਣੀਆਂ ਮੁਕਤਾ ਗਨ ਲੜਕਾਨੇ,
ਜਿਹਦੇ ਵਿਚ ਮਣੀਆਂ ਜੜੀਆਂ ਹੋਈਆਂ ਨੇ, ਮੋਤੀ ਜੜੇ ਹੋਏ ਨੇ, ਮੋਤੀਆਂ ਦੀਆਂ ਮਲਾਵਾਂ ਪਰੋ ਪਰੋ ਕੇ ਬੰਨੀਆਂ ਹੋਈਆਂ ਨੇ।
ਦੇਵ ਬਦੋ ਨੱਚਦੇ ਅਗਵਾਏ,
ਦੇਵ ਬਦੂਟੀਆਂ ਸਤਿਗੁਰਾਂ ਦੇ ਅੱਗੇ ਅੱਗੇ ਨੱਚਦੀਆਂ ਜਾ ਰਹੀਆਂ ਹਨ। ਜਿਹੜੀਆਂ ਦੇਵਤਿਆਂ ਦੀਆਂ ਘਰ ਵਾਲੀਆਂ ਨੇ, ਉਹ ਨ੍ਰਿਤਕਾਰੀ ਕਰਦੀਆਂ ਹੋਈਆਂ ਨੱਚਦੀਆਂ ਜਾ ਰਹੀਆਂ ਨੇ ਖੁਸ਼ੀ ਦੇ ਨਾਲ।
ਚਲੇ ਜਾਤ ਹੈ ਅਨਕ ਵਧਾਈ,
ਅਨਕ ਪ੍ਰਕਾਰ ਦੀ ਵਧਾਈ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਵਾਰੀ ਅੱਗੇ ਨੂੰ ਚੱਲਦੀ ਜਾ ਰਹੀ ਹੈ।
ਪਹੁੰਚੇ ਪ੍ਰਭੂ ਬੈਕੁੰਠ ਸਥਾਨ,
ਚਲਦਿਆਂ ਚਲਦਿਆਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਵਿਵਾਨ ਬੈਕੁੰਠ ਧਾਮ ਪਹੁੰਚਿਆ। ਬੈਕੁੰਠ ਯਾਨੀ ਕਿ ਸੱਚਖੰਡ, ਬੈਕੁੰਠ ਜਿੱਥੇ ਕਿਸੇ ਪ੍ਰਕਾਰ ਦੀ ਕੁੰਠਾ ਨਹੀਂ ਹੁੰਦੀ, ਉਹਨੂੰ ਬੈਕੁੰਠ ਕਹਿੰਦੇ ਨੇ। ਕੁੰਠਾ ਤੋਂ ਬੈ ਰਹਿਤ, ਇਹੋ ਜੀ ਕੁੰਠਤ ਤੋਂ ਕੁੰਠਾ ਤੋਂ ਰਹਿਤ ਜੋ ਬੈਕੁੰਠ ਸੱਚਖੰਡ ਹੈ, ਉਥੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਪਹੁੰਚੇ ਹਨ।
ਅਤ ਆਨੰਦ ਮੈਂ ਗੁਰ ਭਗਵਾਨ,
ਅਤ ਆਨੰਦ ਵਿਚ ਜਿੱਥੇ ਗੁਰ ਭਗਵਾਨ ਦਾ ਨਿਰਗੁਣ ਸਰੂਪ ਹੈ, ਉਸ ਨਿਰਗੁਣ ਸਰੂਪ ਦੇ ਵਿਚ ਜਾ ਕੇ ਸਤਿਗੁਰੂ ਜੀ ਅਭੇਦ ਹੋਏ ਹਨ।
ਸੁਰ ਸਭ ਨਿਜ ਨਿਜ ਸਥਾਨ ਸਿਧਾਏ,
ਜਿਹੜੇ ਦੇਵਤੇ ਸੀ ਉਹਨਾਂ ਦੀ ਉੱਥੇ ਤੱਕ ਪਹੁੰਚ ਨਹੀਂ ਸੱਚਖੰਡ ਤੱਕ, ਉਹ ਤਾਂ ਆਪਣੀਆਂ ਪੁਰੀਆਂ ਤੱਕ ਹੀ ਰਹਿੰਦੇ ਨੇ। ਬ੍ਰਹਮਪੁਰੀ ਤੱਕ ਬ੍ਰਹਮਾ ਜਾਂਦਾ, ਕਿਸ਼ਨਪੁਰੀ ਤੱਕ ਵਿਸ਼ਨੂੰ ਜੀ ਜਾਂਦੇ ਨੇ, ਉਹ ਸਾਰੇ ਆਪਣੀਆਂ ਆਪਣੀਆਂ ਪੁਰੀਆਂ ਤੱਕ ਹੀ ਪਹੁੰਚਦੇ ਨੇ। ਇਸ ਕਰਕੇ ਆਪੋ ਆਪਣੀਆਂ ਪੁਰੀਆਂ ਤੋਂ ਹੀ ਵਾਪਸ ਮੁੜ ਕੇ ਨਮਸਕਾਰਾਂ ਕਰਕੇ ਆਪਣੀਆਂ ਨਗਰੀਆਂ ਵਿਚ ਵਾਪਸ ਮੁੜੇ ਨੇ।
ਕੀਰਤ ਕਰਤ ਗੁਰਨ ਕੀ ਜਾਏ,
ਔਰ ਸਤਿਗੁਰਾਂ ਦੀ ਕੀਰਤੀ ਕਰਦਿਆਂ ਜਾਂਦੇ ਨੇ, ਮਹਾਰਾਜ ਜੀ ਦੀ ਵਡਿਆਈ ਕਰਦਿਆਂ ਜਾਂਦੇ ਨੇ।
ਜਬ ਤਨ ਤਿਆਗਿਓ ਜਨਨੀ ਜਾਨਾ,
ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਰੀਰ ਤਿਆਗਿਆ, ਲਾਗੇ ਮਾਤਾ ਜੀ ਬੈਠੇ ਸੀ, ਮਾਤਾ ਕਿਸ਼ਨ ਕੋਇਰ ਜੀ, ਉਹਨਾਂ ਨੇ ਪਹਿਚਾਣ ਲਿਆ, ਵੇਖ ਲਿਆ ਕਿ ਸਤਿਗੁਰੂ ਜੀ ਹੁਣ ਆਪਣਾ ਸਰੀਰ ਤਿਆਗ ਚੁੱਕੇ ਹਨ।
ਦਾਸਨ ਸੋ ਤਲ ਬਾਤ ਬਖਾਨਾ,
ਮਾਤਾ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ, ਦਾਸਾਂ ਨੂੰ ਹੁਕਮ ਕੀਤਾ,
ਦੇਖੋ ਸਤਿਗੁਰ ਕੀ ਹਬ ਦੇ,
ਭਾਈ ਹੁਣ ਸਤਿਗੁਰਾਂ ਦਾ ਸਰੀਰ ਵੇਖੋ, ਮੈਨੂੰ ਜਾਪਦਾ ਸਤਿਗੁਰੂ ਜੀ ਆਪਣਾ ਸਰੀਰ ਤਿਆਗ ਚੁੱਕੇ ਹਨ।
ਪ੍ਰਾਣ ਨਹੀਂ ਜਾਣੇ ਮਨ,
ਮੈਨੂੰ ਜਾਪਦਾ ਵੀ ਹੁਣ ਇਹਨਾਂ ਦੇ ਸਰੀਰ ਚ ਪ੍ਰਾਣ ਨਹੀਂ ਚੱਲ ਰਹੇ, ਇਹਨਾਂ ਦੇ ਸਰੀਰ ਵਿਚ ਸਵਾਸ ਨਹੀਂ ਚੱਲ ਰਹੇ, ਏਦਾਂ ਮੈਨੂੰ ਪ੍ਰਤੀਤ ਹੋ ਰਿਹਾ।
ਰੱਬ ਉਗਾੜ ਮੁਕਦਾਸ ਨਿਆਰਾ,
ਮਾਤਾ ਜੀ ਦਾ ਹੁਕਮ ਸੁਣ ਕੇ ਸੇਵਾਦਾਰ ਨੇ ਚਾਦਰਾ ਲਾਇਆ ਸਤਿਗੁਰਾਂ ਦੇ ਚਿਹਰੇ ਤੋਂ, ਚਾਦਰਾ ਲਾ ਕੇ ਮਹਾਰਾਜ ਜੀ ਦੇ ਚਿਹਰੇ ਨੂੰ ਵੇਖਿਆ ਹੈ।
ਫੁੱਲਤ ਕਮਲੇ ਉਡਾਰਾ,
ਕਹਿੰਦੇ ਚਿਹਰੇ ਤੇ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪਿਆ, ਸਤਿਗੁਰਾਂ ਦਾ ਚਿਹਰਾ ਉਸੇ ਤਰ੍ਹਾਂ ਖਿੜਿਆ ਹੋਇਆ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ। ਹਾਲਾਂਕਿ ਸਰੀਰ ਚੋਂ ਪ੍ਰਾਣ ਨਿਕਲ ਜਾਣ ਤੇ ਚਿਹਰੇ ਤੇ ਉਹ ਕ੍ਰਾਂਤੀ ਨਹੀਂ ਰਹਿੰਦੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਿਹਰੇ ਤੇ ਕ੍ਰਾਂਤੀ ਉਹੋ ਜੀ ਹੈ, ਉਹੋ ਜੀ ਲਾਲੀ ਮਹਾਰਾਜ ਜੀ ਦੇ ਚਿਹਰੇ ਤੇ ਨਜ਼ਰ ਆ ਰਹੀ ਹੈ, ਚਿਹਰੇ ਦਾ ਪ੍ਰਤਾਪ ਕੋਈ ਫਿੱਕਾ ਨਹੀਂ ਪਿਆ।
ਮ੍ਰਿਤਕ ਚਿੰਨ ਇੱਕ ਪ੍ਰਾਣ ਨਾ ਆਵਤ।
ਇੱਦਾਂ ਲੱਗਦਾ ਵੀ ਜਿਵੇਂ ਸੁੱਤੇ ਪਏ ਨੇ, ਬਸ ਇੱਥੋਂ ਪਤਾ ਲੱਗਦਾ ਵੀ ਸਰੀਰ ਮੁਰਦਾ ਹੋ ਚੁੱਕਾ ਕਿ ਇੱਕ ਸਵਾਸ ਨਹੀਂ ਚੱਲ ਰਹੇ, ਨਹੀਂ ਤਾਂ ਇੱਦਾਂ ਲੱਗਦਾ ਵੀ ਹਾਲੇ ਵੀ ਮਹਾਰਾਜ ਜੀ ਹੁਣੇ ਉੱਠੇ ਤੇ ਹੁਣੇ ਉੱਠੇ। ਕਹਿੰਦੇ ਬਸ ਇੱਕੋ ਮ੍ਰਿਤਕ ਹੋਣ ਦਾ ਚਿੰਨ ਨਜ਼ਰ ਆਉਂਦਾ ਕਿ ਸਰੀਰ ਵਿੱਚ ਪ੍ਰਾਣ ਨਹੀਂ ਚੱਲ ਰਹੇ।
ਅਪਰ ਪ੍ਰਭਾ ਤਿਮਹੀ ਦ੍ਰਿਸ਼ਟਾਵਤ,
ਬਾਕੀ ਦੀ ਜਿਹੜੀ ਪ੍ਰਭਾ ਹੈ ਉਹ ਸਤਿਗੁਰਾਂ ਦੇ ਚਿਹਰੇ ਤੇ ਉਸੇ ਤਰ੍ਹਾਂ ਹੀ ਨਜ਼ਰ ਆ ਰਹੀ ਹੈ। ਫਿਰ ਦੁਬਾਰਾ ਸੇਵਾਦਾਰ ਨੇ ਚਾਦਰੇ ਨਾਲ ਸਤਿਗੁਰਾਂ ਦਾ ਚਿਹਰਾ ਢੱਕ ਦਿੱਤਾ ਹੈ।
ਜਲ ਕਰਿਓ,
ਸਾਰਿਆਂ ਦੀਆਂ ਅੱਖਾਂ ਭਰ ਗਈਆਂ, ਹੁਣ ਤਾਂ ਵੈਰਾਗ ਦੇ ਫੁਹਾਰੇ ਹੀ ਚੱਲ ਪਏ। ਇੰਨਾ ਜ਼ਿਆਦਾ ਬਿਰਹਾ, ਇੰਨਾ ਜ਼ਿਆਦਾ ਵੈਰਾਗ, ਉਹ ਦਾਸ ਨੇ ਜਿਹੜੇ ਹਰ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਲ ਰਹਿੰਦੇ ਸੀ, ਜਿਹੜੇ ਹਰ ਵੇਲੇ ਮਹਾਰਾਜ ਜੀ ਦੀ ਸੇਵਾ ਵਿੱਚ ਕੋਈ ਸਤਿਗੁਰਾਂ ਨੂੰ ਪ੍ਰਸ਼ਾਦਾ ਚਕਾਉਂਦਾ ਸੀ, ਕੋਈ ਪੱਖਾ ਚੱਲਦਾ ਸੀ, ਕੋਈ ਮਹਾਰਾਜ ਜੀ ਦੇ ਬਸਤਰ ਧੋਂਦਾ ਸੀ, ਕੋਈ ਚਵਰ ਚਲਾਉਂਦਾ ਸੀ, ਇਹ ਉਹ ਸੇਵਕ ਨੇ ਜਿਹੜੇ ਹਰ ਵੇਲੇ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ। ਜਦੋਂ ਸਤਿਗੁਰਾਂ ਨੇ ਤਨ ਤਿਆਗਿਆ ਉਸੇ ਵਕਤ ਇਨ੍ਹਾਂ ਦੀਆਂ ਅੱਖਾਂ ਤਾਂ ਪਹਿਲਾਂ ਹੀ ਨਮ ਸੀ, ਹੁਣ ਤਾਂ ਫੁਹਾਰੇ ਹੀ ਬਹਿ ਟੁਰੇ ਨੇਤਰਾਂ ਦੇ ਵਿੱਚੋਂ ਹੰਝੂਆਂ ਦੇ।
ਰੁਦਤ ਪਏ ਜਬ ਅੰਤਰ ਸਾਰੇ,
ਸਾਰੇ ਜਦੋਂ ਅੰਦਰ ਰੋਣ ਲੱਗ ਪਏ, ਆਵਾਜ਼ ਆਣ ਲੱਗ ਪਈ ਰੋਣ ਦੀ ਜਦੋਂ ਅੰਦਰੋਂ,
ਵੈਰ ਪੁਰ ਪਰ ਸੁਣੀ ਪੁਕਾਰੇ,
ਬਾਹਰ ਵੀ ਆਵਾਜ਼ ਪਹੁੰਚੀ, ਜਿਹੜੀ ਸੰਗਤ ਬਾਹਰ ਬੈਠੀ ਕੀਰਤਨ ਕਰ ਰਹੇ ਸੀ, ਸੁਣ ਰਹੇ ਸੀ, ਨਾਮ ਜਪ ਰਹੇ ਸੀ, ਉਹਨਾਂ ਤੱਕ ਵੀ ਬਾਹਰ ਰੋਣ ਦੀ ਆਵਾਜ਼ ਪਹੁੰਚੀ ਹੈ।
ਜਾਣੇ ਉਹ ਸਭਨ ਸਮਾਵਤ ਭਏ, ਆਪਣ ਪੁਰੀ ਕੋ
ਸਾਰੀ ਸੰਗਤ ਨੂੰ ਪਤਾ ਲੱਗ ਗਿਆ, ਜਾਣ ਗਏ ਕਿ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪਣੀ ਪੁਰੀ ਨੂੰ ਸੱਚਖੰਡ ਨੂੰ ਪਿਆਨਾ ਕਰ ਗਏ ਨੇ, ਸਤਿਗੁਰੂ ਜੀ ਸਮਾ ਗਏ ਨੇ, ਇਸੇ ਕਰਕੇ ਰੁਦਨ ਦੀ ਅੰਦਰੋਂ ਆਵਾਜ਼ ਆ ਰਹੀ ਹੈ। ਸਾਰੀ ਸੰਗਤ ਨੂੰ ਇਸ ਗੱਲ ਦਾ ਪਤਾ ਚੱਲ ਗਿਆ।
ਸਿਮਰਤ ਸਤ ਨਾਮ ਸਭ ਸ਼ੋਕ,
ਸਾਰੇ ਸੱਚੇ ਨਾਮ ਦਾ ਸਿਮਰਨ ਕਰ ਰਹੇ ਨੇ, ਨਾਲੇ ਸ਼ੋਕ ਵੀ ਹੈ ਸਾਰਿਆਂ ਦਾ, ਵੈਰਾਗ ਵੀ ਹੈ ਤੇ ਵੈਰਾਗ ਦੇ ਨਾਲ ਨਾਮ ਵੀ ਜਪਦੇ ਨੇ। ਵਾਹਿਗੁਰੂ 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 ਦਾ ਜਾਪ, ਏਦਾਂ ਜਾਪ ਵੀ ਜਪੀ ਜਾਂਦੇ ਨੇ, ਨਾਲੇ ਮਨ ਚ ਬੜਾ ਭਾਰੀ ਵੈਰਾਗ ਤੇ ਸ਼ੋਕ ਵੀ ਬਣਿਆ ਹੋਇਆ।
ਹੋਰ ਪਵ ਜੇਤਕ ਲੋਕਾਂ,
ਜਿੰਨੇ ਬਾਹਰ ਦਰਵਾਜੇ ਤੇ ਲੋਕ ਬੈਠੇ ਸੀ, ਸੰਗਤ ਬੈਠੀ ਸੀ,
ਸੁਣ ਸਿੱਖ ਸੁਣ ਜੈ ਸਿੰਘ ਕੇ ਦੂਤ ਸਿਧਾਰਿਓ।
ਕਹਿੰਦੇ ਜਿਹੜਾ ਜੈ ਸਿੰਘ ਦਾ ਦੂਤ, ਕਿਉਂਕਿ ਰਾਜਾ ਜੈ ਸਿੰਘ ਮਹਿਲ ਚਲਾ ਗਿਆ ਸੀ ਆਪਣੇ, ਉਹ ਆਪਣੇ ਸੇਵਕ ਨੂੰ ਦੂਤ ਨੂੰ ਉੱਥੇ ਛੱਡ ਗਿਆ ਸੀ ਕਿ ਜੇ ਰਾਤ ਨੂੰ ਸਤਿਗੁਰੂ ਜੀ ਤਨ ਤਿਆਗਣ ਤੇ ਤੂੰ ਮੈਨੂੰ ਆ ਕੇ ਖਬਰ ਦੇਣੀ ਆ ਕੇ ਸਭ ਤੋਂ ਪਹਿਲਾਂ। ਤੋ ਰਾਜੇ ਜੈ ਸਿੰਘ ਦਾ ਜਿਹੜਾ ਦੂਤ ਸੀ ਉਹ ਬੜੀ ਛੇਤੀ ਨਾਲ ਇਹ ਸੁਣ ਕੇ ਕਿ ਸਤਿਗੁਰੂ ਜੀ ਨੇ ਤਨ ਤਿਆਗ ਦਿੱਤਾ ਹੈ, ਜੈ ਸਿੰਘ ਨੂੰ ਖਬਰ ਦੇਣ ਵਾਸਤੇ ਚੱਲ ਪਿਆ।
ਜਾਏ ਪਾਸ ਭੇਦ ਜਾ ਰਹੇ ਹੋ,
ਰਾਜੇ ਜੈ ਸਿੰਘ ਦੇ ਕੋਲ ਜਾ ਕੇ ਉਹਨੇ ਸਾਰਾ ਭੇਦ ਦੱਸਿਆ।
ਨਿਰਭ ਸੁਨ ਸ਼ੋਕ ਬਿਸਾ ਲਿਓ ਪਾਇਓ,
ਜੈ ਸਿੰਘ ਨੇ ਵੀ ਜਦੋਂ ਸੁਣਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਨੇ, ਸੁਣ ਕੇ ਇਹਨੇ ਵੀ ਬੜਾ ਸ਼ੋਕ ਮਨਾਇਆ, ਇਹਦੇ ਅੰਦਰ ਵੀ ਬੜੀ ਸ਼ੋਕ ਦੀ ਲਹਿਰ ਦੌੜ ਪਈ।
ਸਿਮਰ ਸਿਮਰ ਗੁਰ ਗੁਣ ਪਛਤਾਇਓ,
ਮਹਾਰਾਜ ਜੀ ਦੇ ਗੁਣਾਂ ਨੂੰ ਸਿਮਰ ਸਿਮਰ ਕੇ ਪਛਤਾਵਾ ਕਰਦਾ, ਸਤਿਗੁਰਾਂ ਦੇ ਗੁਣਾਂ ਨੂੰ ਚੇਤੇ ਕਰ ਕਰਕੇ ਮਨ ਚ ਰਾਜਾ ਜੈ ਸਿੰਘ ਪਛਤਾਤਾਪ ਕਰਦਾ ਹੈ।
ਗਿਆਨ ਇੱਕ ਸੁਧ ਸਭ ਪਹੁੰਚਾਏ,
ਕਿਉਂਕਿ ਉਧਰ ਔਰੰਗਜ਼ੇਬ ਦਾ ਵੀ ਹੁਕਮ ਸੀ ਵੀ ਜਦੋਂ ਤਨ ਤਿਆਗਣ ਮੇਰੇ ਕੋਲ ਪਹਿਲਾਂ ਖਬਰ ਆਉਣੀ ਚਾਹੀਦੀ। ਰਾਜਾ ਜੈ ਸਿੰਘ ਨੇ ਉਸੇ ਵਕਤ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਖਬਰ ਭੇਜੀ ਹੈ।
ਜਾਮ ਜਾਮਨੀ ਬੀਤ ਬਿਤਾਏ,
ਉਸ ਵੇਲੇ ਇੱਕ ਪਹਿਰ ਰਾਤ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਜਿਸ ਸਮੇਂ ਬਾਦਸ਼ਾਹ ਦੇ ਕੋਲੇ ਖਬਰ ਭੇਜੀ ਹੈ।
ਸੁਣ ਕੇ ਸੁਗਤ ਗੀਤ ਪੁਨ ਕਰੇ,
ਜਦੋਂ ਬਾਦਸ਼ਾਹ ਨੇ ਇਹ ਗੱਲ ਸੁਣੀ, ਉਹਨੇ ਸੁਣ ਕੇ ਤਾਗੀਦ ਕੀਤੀ, ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕੀਤਾ, ਕਹਿਣ ਲੱਗਾ
ਮੈਂ ਆਵੋ ਚੱਲ ਕਰ ਜਿਸ ਘਰੇ,
ਕਹਿਣ ਲੱਗਾ ਵੀ ਮੇਰੇ ਆਉਣ ਤੋਂ ਪਹਿਲਾਂ ਸਤਿਗੁਰਾਂ ਦੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ। ਔਰੰਗਜ਼ੇਬ ਨੇ ਕਿਹਾ, ਕਹਿੰਦਾ ਜਿਸ ਘੜੀ ਮੈਂ ਚੱਲ ਕੇ ਆਵਾਂਗਾ,
ਤਬ ਕਰਨੋ ਸਤਕਾਰ ਸਰੀਰ ਬਾਲ ਗੁਰੂ ਹਰਿਕ੍ਰਿਸ਼ਨ ਸਦੀਰ,
ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੀਰ ਦਾ ਸੰਸਕਾਰ ਕਰਨਾ ਜਦੋਂ ਤੱਕ ਮੈਂ ਨਹੀਂ ਚੱਲ ਕੇ ਆਉਂਦਾ। ਮੈਂ ਆਵਾਂਗਾ, ਆ ਕੇ ਉਹਨਾਂ ਦੇ ਦਰਸ਼ਨ ਕਰਾਂਗਾ, ਫਿਰ ਉਹਨਾਂ ਦੇ ਬਾਲ ਸਰੂਪ ਸਰੀਰ ਦਾ ਸੰਸਕਾਰ ਕਰਨਾ ਹੈ, ਉਸ ਤੋਂ ਪਹਿਲਾਂ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਨਹੀਂ ਕਰਨਾ।
ਤ੍ਰਿਪ ਕੋ ਆਨ ਸਕਲ ਸਮਝਾਏ।
ਇਹਦਾ ਬਾਦਸ਼ਾਹ ਔਰੰਗਜ਼ੇਬ ਨੇ ਹੁਕਮ ਕੀਤਾ, ਜਿਹੜਾ ਨੌਕਰ ਗਿਆ ਸੀ ਬਾਦਸ਼ਾਹ ਨੂੰ ਖਬਰ ਦੇਣ, ਉਹਨੇ ਰਾਜੇ ਜੈ ਸਿੰਘ ਨੂੰ ਆ ਕੇ ਬਾਦਸ਼ਾਹ ਦੀ ਇਹ ਸਾਰੀ ਕਹਿਵਤ ਸੁਣਾਈ ਹੈ।
ਆਪ ਸੋਇਮ ਫੁਰਮਾਈ।
ਕਹਿਣ ਲੱਗਾ ਜੀ, ਬਾਦਸ਼ਾਹ ਨੇ ਇਹ ਗੱਲ ਆਪ ਆਪਣੇ ਮੁਖੋਂ ਫੁਰਮਾਈ ਹੈ ਕਿ ਮੈਂ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
ਸੁਣ ਜੈ ਸਿੰਘ ਗਯੋ ਤਤਕਾਲ।
ਇਹ ਸੁਣ ਕੇ ਰਾਜਾ ਜੈ ਸਿੰਘ ਬੜੀ ਛੇਤੀ ਨਾਲ ਆਪਣੇ ਮਹਿਲਾਂ ਵਿੱਚੋਂ ਨਿਕਲਿਆ।
ਅੰਮ੍ਰਿਤ ਵੇਲਾ ਉਤੋਂ ਵਿਸਾਲ।
ਅੰਮ੍ਰਿਤ ਵੇਲੇ ਦਾ ਸਮਾਂ ਸੀ, ਪਹਿਰ ਰਾਤ ਰਹਿੰਦੀ ਦਾ ਸਮਾਂ ਸੀ। ਜਦੋਂ ਸਤਿਗੁਰੂ ਜੀ ਨੇ ਤਨ ਤਿਆਗਿਆ ਉਦੋਂ ਦੋ ਕੁ ਪਹਿਰ ਰਾਤ ਬੀਤੀ ਸੀ। ਤੋ ਹੁਣ ਇੱਕ ਪਹਿਰ ਹੋਰ ਬੀਤ ਚੁੱਕਾ, ਇੱਕ ਪਹਿਰ ਰਾਤ ਰਹਿੰਦੀ, ਅੰਮ੍ਰਿਤ ਵੇਲੇ ਦਾ ਸਮਾਂ। ਰਾਜਾ ਜੈ ਸਿੰਘ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਗਿਆ।
ਜਾਈ ਪੂਰ ਪਰ ਬੈਠੀ
ਉਥੇ ਦਰਸ਼ਨੀ ਡਿਓੜੀ ਤੇ ਜਿੱਥੇ ਸਾਰੀ ਸੰਗਤ ਬੈਠੀ ਸੀ ਉਥੇ ਰਾਜਾ ਜੈ ਸਿੰਘ ਜਾ ਕੇ ਬੈਠ ਗਿਆ।
ਆਈ ਅਪਰ ਬੈਠੇ ਸਭ ਕੋਈ।
ਵੀ ਜਿਹਨੂੰ ਜਿਹਨੂੰ ਪਤਾ ਲੱਗ ਰਿਹਾ, ਸਾਰੇ ਨਗਰ ਦੇ ਵਿੱਚੋਂ ਲੋਕ ਆ ਕੇ ਸੰਗਤ ਰੂਪ ਦੇ ਵਿੱਚ ਸੰਗਤ ਆ ਕੇ ਇਕੱਠੀ ਹੋਣ ਲੱਗੀ ਹੈ।
ਭਈ ਪ੍ਰਭਾਤ ਸੁਣਿਓ ਪੁਰ ਸਾਰੇ।
ਅੰਮ੍ਰਿਤ ਵੇਲਾ ਹੋਇਆ ਤੇ ਦਿਨ ਚੜ ਗਿਆ, ਦਿਨ ਚੜਿਆ ਸਾਰੇ ਨਗਰ ਦੇ ਵਿੱਚ ਗੱਲ ਪਸਰ ਗਈ। ਘਰ ਘਰ ਦੇ ਵਿੱਚ ਇਹ ਖਬਰ ਪਹੁੰਚ ਗਈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬੈਕੁੰਠ ਧਾਮ ਨੂੰ ਚਲੇ ਗਏ ਨੇ।
ਸਿੱਖ ਸੰਗਤ ਪਾ ਮੇਲ ਉਦਾਰੇ।
ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਮੇਲ ਹੋਇਆ। ਜਿਹੜੀਆਂ ਸੰਗਤਾਂ ਰਾਤ ਨੂੰ ਚਲੀਆਂ ਗਈਆਂ ਸੀ ਦਰਸ਼ਨ ਕਰਕੇ, ਉਹ ਫਿਰ ਦੁਬਾਰਾ ਆਏ। ਬਹੁਤ ਸਾਰੇ ਸਿੱਖ, ਬਹੁਤ ਸਾਰੀਆਂ ਸੰਗਤਾਂ ਦਾ ਸਮੁਦਾਇ ਚੱਲ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਪਹੁੰਚਣ ਲੱਗੇ।
ਚੰਦਨ ਲੇਲੇ ਪਹੁੰਚੇ ਕੋਈ।
ਕੋਈ ਚੰਦਨ ਲਿਆ ਰਿਹਾ, ਚੰਦਨ ਦੀਆਂ ਲੱਕੜਾਂ ਲਿਆ ਕੇ ਇਕੱਠੀਆਂ ਕਰਕੇ ਵੀ ਸਾਡੇ ਵੱਲੋਂ ਵੀ ਵਿੱਚ ਹਿੱਸਾ ਪਵੇ। ਏਦਾਂ ਚੰਦਨ ਦੀਆਂ ਲੱਕੜਾਂ ਇਕੱਠੀਆਂ ਕਰ ਕਰਕੇ ਲਿਆਉਂਦੇ ਨੇ।
ਅਨੇਕ ਸੁਗੰਧਨ ਲਿਆਵਨ ਕਰੇ।
ਅਨੇਕਾਂ ਪ੍ਰਕਾਰ ਦੀਆਂ ਸੁਗੰਧੀਆਂ ਵਾਲੀਆਂ ਵਸਤੂਆਂ ਉਹ ਲਿਆਉਂਦੇ ਹਨ।
ਸ਼ੋਕ ਵਿਸਾਲ ਸਿੱਖ ਬਹੁਤ ਰਹਿ।
ਏਦਾਂ ਬਹੁਤ ਸਾਰੇ ਸਿੱਖਾਂ ਦੇ ਅੰਦਰ ਬੜਾ ਭਾਰੀ ਸ਼ੋਗ ਹੈ, ਮਨ ਵਿੱਚ ਸ਼ੋਗ ਦੀ ਹਾਲਤ ਬਣੀ ਹੋਈ ਹੈ।
ਭਈ ਭੀੜ ਨਾਲ ਮਿਲੇ ਹਜ਼ਾਰੋ।
ਬਹੁਤ ਜ਼ਿਆਦਾ ਭੀੜ ਹੋਈ, ਹਜ਼ਾਰਾਂ ਦੀ ਗਿਣਤੀ ਚ ਲੋਕ ਆ ਕੇ ਇਕੱਠੇ ਹੋਏ ਨੇ।
ਸੁਣ ਸੁਣ ਚਲੇ ਆਏ ਦੁੱਖ ਤਾਰੇ।
ਜਿਹੜਾ ਵੀ ਖਬਰ ਸੁਣਦਾ, ਸੁਣ ਕੇ ਦੁੱਖ ਧਾਰ ਕੇ ਆਪਣੇ ਮਨ ਵਿੱਚ ਬੜਾ ਦੁਖੀ ਹੋ ਕੇ ਆਤੁਰ ਹੋ ਕੇ ਚੱਲ ਕੇ ਆਉਂਦਾ ਹੈ।
ਬੈਠੇ ਸੀ ਮੇਰੇ ਗੁਰਗੁਣ ਕਨੇ।
ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਦੇ ਨੇ ਔਰ ਮਹਾਰਾਜ ਜੀ ਦੇ ਗੁਣਾਂ ਨੂੰ ਚੇਤੇ ਕਰਦੇ, ਮਹਾਰਾਜ ਜੀ ਦੇ ਗੁਣਾਂ ਨੂੰ ਯਾਦ ਕਰਦੇ ਹਨ।
ਕਸ਼ਟ ਅਨੇਕ ਦਰਸ਼ਨ ਤੇ ਹਨੇ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਚ ਬੜੇ ਭਾਰੀ ਕਸ਼ਟ ਦੀ ਹਾਲਤ ਬਣ ਰਹੀ ਹੈ। ਜਦੋਂ ਮਹਾਰਾਜ ਜੀ ਦੇ ਸਵਰੂਪ ਨੂੰ ਵੇਖਦੇ ਨੇ, ਵੇਖ ਕੇ ਮਨ ਦੁਖੀ ਹੁੰਦਾ ਹੈ, ਹਿਰਦਾ ਕਸ਼ਟ ਨਾਲ ਭਰ ਜਾਂਦਾ ਹੈ ਕਿ ਸਤਿਗੁਰਾਂ ਦੇ ਦਰਸ਼ਨਾਂ ਬਿਨਾਂ ਅਸੀਂ ਕਿਵੇਂ ਰਹਾਂਗੇ। ਏਦਾਂ ਦੀ ਹਾਲਤ ਸਿੱਖਾਂ ਦੀ ਬਣੀ ਹੋ, ਰਹਿ ਨਾ ਸਕਾਂ। ਫਿਰ ਦੇਖੇ ਮੇਰੇ ਪ੍ਰੀਤਮਾ ਮੋਹੇ ਨੀਰ ਵਹੇ ਵਹਿ ਚੱਲੇ ਜੀਉ। ਏਦਾਂ ਦੀ ਹਾਲਤ ਗੁਰੂ ਕੇ ਸਿੱਖਾਂ ਦੀ ਬਣੀ ਹੋਈ ਹੈ।
ਜਬ ਕੇ ਪੁਰ ਮੈਂ ਭਏ ਪ੍ਰਵੇਸ਼।
ਜਦੋਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਚ ਪ੍ਰਵੇਸ਼ ਕੀਤਾ, ਲੋਕ ਗੱਲਾਂ ਕਰ ਰਹੇ ਨੇ ਆਪਸ ਵਿਚ, ਕਹਿੰਦੇ ਗੁਰੂ ਸਾਹਿਬ ਨੇ ਸਾਰਿਆਂ ਦੇ ਕਸ਼ਟ ਕੱਟੇ ਨੇ, ਜਦੋਂ ਦੇ ਦਿੱਲੀ ਨਗਰ ਵਿਚ ਸਤਿਗੁਰਾਂ ਨੇ ਪ੍ਰਵੇਸ਼ ਕੀਤਾ ਹੈ।
ਸਭ ਤੇ ਨਾਸੇ ਰੋਗ ਅਸ਼ੇਸ਼।
ਉਦੋਂ ਦੇ ਜਿੰਨੇ ਦਿੱਲੀ ਦੇ ਲੋਕਾਂ ਦੇ ਰੋਗ ਸੀ, ਜਿਨ੍ਹਾਂ ਜਿਨ੍ਹਾਂ ਨੂੰ ਚੇਚਕ ਦਾ ਰੋਗ ਲੱਗਾ ਸੀ ਜਾਂ ਕੋਈ ਹੋਰ ਰੋਗ ਲੱਗਾ ਸੀ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਰੋਗ ਕੱਟੇ ਗਏ। ਗੁਰੂ ਸਾਹਿਬ ਦੇ ਦੀਦਾਰ ਪਰਸਦਿਆਂ ਕਿਸੇ ਰੋਗੀ ਦਾ ਰੋਗ ਨਹੀਂ ਰਿਹਾ, ਉਨ੍ਹਾਂ ਦੇ ਰੋਗ ਸਤਿਗੁਰੂ ਜੀ ਨੇ ਖੰਡ ਦਿੱਤੇ, ਕੱਟ ਦਿੱਤੇ।
ਜੈਪੁਰ ਨਾਥ ਆਦ ਸਭ ਕਹਿ ਸਭ ਤੇ ਨਾਸ਼ੈ ਰੋਗ ਅਸ਼ੇਸ਼।
ਰਾਜਾ ਜੈਪੁਰ ਦਾ ਜਿਹੜਾ ਰਾਜਾ ਹੈ ਉਹ ਵੀ ਇਹੀ ਗੱਲ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਪਮਾ ਵਿੱਚ।
ਜੈਪੁਰ ਆਦ ਜੈਪੁਰ ਨਾਥ ਆਦ ਸਭ ਕਹਿ ਸਰਬ ਕਲਾ ਸਮਰੱਥ ਪ੍ਰਭ ਲੈ।
ਜੈਪੁਰ ਦਾ ਰਾਜਾ ਵੀ ਇਹੀ ਕਹਿੰਦਾ ਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਰਬ ਕਲਾ ਸਮਰੱਥ ਦੇਵ ਹਨ, ਸਰਬ ਕਲਾ ਸੰਪੂਰਨ ਨੇ, जो चाहे मर्जी कर सकते सी, पर वेखो केहो जी लीला सतगुरु जी बाल रूप च बरता गए ने।
के चित राम राय को निंदा,
कई बाबे राम राय दी निंदा कर दे, ये सारा काम राम राय करके होया, कई बाबे राम राय दी निंदा कर दे ने।
सर्व कला समर्थ प्रभ लह,
कहते गुरु साहब ता सर्व कला समर्थ ने, सर्व कला समर्थ हन, पर बाबा राम राय ने सतगुरां नाल चंगा नहीं कीता।
मत्सर चरता बोर बिंदा,
राम राय अपने मन विच ईरखा धारण करदा है और अपने मन च द्वेष धारण करके श्री गुरु हरकृष्ण साहब नाल ईरखा
रखदा। प्रथम हकारे,
पहला बादशाह औरंगजेब कोल शिकायतां ला के चुगलियां ला के श्री गुरु हरकृष्ण साहब जी नूं कीर्तपुर साहब तो दिल्ली बुलाया, दिल्ली बुलाउण पिछे भी राम राय दा हथ है।
पुर परविशेपिक श्राप उचारे,
जे सतगुरु जी दिल्ली आ गए ते दिल्ली आया नूं इन्हें श्राप दे दिता। राम राय ने आप ही पहला दिल्ली बुलाया है ते आप ही फिर बुला के श्राप दिता है।
इनो नचे उषा सुमीला,
पर वेखो गुरु हरकृष्ण साहब इन्हां ने बादशाह नाल मेल करना भी नहीं चाहिया, बादशाह इन्हां नूं मिलन वास्ते तड़फदा रहा है, पर गुरु हरकृष्ण साहब ने बादशाह नाल मुलाकात करनी नहीं चाहिए, बादशाह नाल मेल मिलाप नहीं चाहिया।
दर्शन दीन नलीन सुहेला,
ना उन्हों दर्शन दिते ने ते ना ही उहदे दर्शन कीते ने, एहो जे प्रण दे पक्के रहे ने।
कहे पिता के मैं ए रहे,
अपने पिता श्री गुरु हर राय साहब दी आग्या विच रहे ने, ਜਿਵੇਂ ਇਨ੍ਹਾਂ ਦੇ ਪਿਤਾ ਨੇ ਇਨ੍ਹਾਂ ਨੂੰ ਆਗਿਆ ਕੀਤੀ ਸੀ, ਹੁਕਮ ਕੀਤਾ ਸੀ, ਉਸੇ ਹੁਕਮ ਦੇ ਅਨੁਸਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੱਲੇ ਹਨ।
ਦੀਨੀ ਕਰਾਮਾਤ ਨਾ ਚਾਹੇ,
ਨਾ ਹੀ ਆਪਣੀ ਕੋਈ ਕਰਾਮਾਤ ਵਿਖਾਈ ਬਾਦਸ਼ਾਹ, ਕੋਈ ਕਰਾਮਾਤ ਮਹਾਰਾਜ ਜੀ ਨੇ ਪ੍ਰਗਟ ਕਰਕੇ ਨਹੀਂ ਵਿਖਾਈ।
ਧੰਨ ਗੁਰੂ ਹਰਿਕ੍ਰਿਸ਼ਨ ਮਹਾਨੇ, ਧੀਰ ਗੰਭੀਰ ਅਭੀਰ ਸੁਜਾਨੇ।
ਧੰਨ ਹਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਨ ਸਤਿਗੁਰੂ, ਧੰਨ ਹਨ, ਧੰਨ ਹਨ ਜਿਹੜੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ, ਗੰਭੀਰ ਹਿਰਦੇ ਨੂੰ ਆਪਣੇ ਹਿਰਦੇ ਚ ਧਾਰਨ ਕਰਨ ਵਾਲੇ ਸੁਜਾਨ ਸਤਿਗੁਰੂ ਹਨ।
ਨਿਜ ਫਰਾਂਸੇ ਨੇ ਚਲ ਚਲੇ ਗੁਸਾਏ,
ਇਹਨਾਂ ਨੇ ਆਪਣਾ ਪ੍ਰਣ ਨੀਂਦ ਛੱਡਿਆ, ਪ੍ਰਣ ਕੀਤਾ ਸੀ ਵੀ ਬਾਦਸ਼ਾਹ ਨੂੰ ਨੀ ਮਿਲਣਾ, ਤੇ ਵੇਖੋ ਪ੍ਰਾਣਾ ਦੇ ਅੰਤ ਤੱਕ ਆਪਣਾ ਪ੍ਰਣ ਨਿਭਾਇਆ, ਬਾਦਸ਼ਾਹ ਨੂੰ ਦਰਸ਼ਨ ਨਹੀਂ ਦਿੱਤੇ, ਭਾਵੇਂ ਆਪਣਾ ਸਰੀਰ ਤਿਆਗਣਾ ਪੈ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਕਿੱਡੇ ਵੱਡੇ ਪ੍ਰਣ ਦੇ ਬਲੀ ਤੇ ਪੂਰਨ ਹਨ।
ਮਿਲਵੇ ਕੀ ਲੱਖੀ ਵਡਾਏ,
ਨਾ ਹੀ ਬਾਦਸ਼ਾਹ ਨਾਲ ਮਿਲਣ ਦੀ ਕੋਈ ਵਡਿਆਈ ਜਾਣੀ, ਇਹ ਬਾਦਸ਼ਾਹ ਨਾਲ ਮਿਲਣਾ ਤਾਂ ਹਰ ਕੋਈ ਲੋਚਦਾ ਵੀ ਬਾਦਸ਼ਾਹ ਨਾਲ ਮਿਲਾਪ ਹੋਵੇ, ਇਹਨਾਂ ਨੇ ਜਾਣੀ ਨੀ ਉਹ ਵਡਿਆਈ, ਬਾਦਸ਼ਾਹ ਨੂੰ ਵੀ ਸਧਾਰਨ ਵਿਅਕਤੀ ਸਮਝਿਆ, ਸਧਾਰਨ ਇਨਸਾਨ ਹੀ ਜਾਣਿਆ।
ਧਨ ਪੂਜਾ ਕੀ ਚਾਹ ਨ ਕੋਈ,
ਨਾ ਇਹਨਾਂ ਨੂੰ ਧਨ ਦੀ ਇੱਛਾ ਸੀ ਨਾ ਹੀ ਪੂਜਾ ਦੀ ਇੱਛਾ ਸੀ, ਜਿਵੇਂ ਰਾਮ ਰਾਏ ਨੂੰ ਧਨ ਤੇ ਪੂਜਾ ਦੀ ਤਾਂ ਗਏ ਨਾ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਨਾ ਧਨ ਦੀ ਇੱਛਾ ਸੀ ਤੇ ਨਾ ਹੀ ਆਪਣੀ ਪੂਜਾ ਦੀ ਵਡਿਆਈ ਦੀ ਇੱਛਾ ਹੈ।
ਸਦਾ ਸਹਾਇਕ ਦਾਸਨ ਲਈ,
ਔਰ ਜਿਹੜੇ ਸਦਾ ਆਪਣੇ ਦਾਸਾਂ ਦੇ ਸਹਾਇਕ ਹੁੰਦੇ ਨੇ, ਸਦਾ ਆਪਣਿਆਂ ਦਾਸਾਂ ਦੀ ਸਹਾਇਤਾ ਕਰਦੇ ਹਨ।
ਇਤਿਆਦਕ ਗੁਣ ਵਰਣਨ ਕਰੇ,
ਇਤਿਆਦਕ ਬਹੁਤ ਸਾਰੇ ਗੁਣ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸੰਗਤ ਵਰਣਨ ਕਰਦੀ ਹੈ।
ਸ਼ੀਲ ਸਰੂਪ ਮਿਰਦੁਲ ਸ਼ੁਭ ਚਰੇ,
ਸਤਿਗੁਰਾਂ ਦਾ ਸੁਭਾਅ ਬੜਾ ਸ਼ੀਲ ਹੈ, ਮਿਰਦੁਲ ਕੋਮਲ ਹੈ ਔਰ ਸ਼ੁਭ ਸੁਭਾਅ ਦੇ ਧਾਰਨੀ ਹਨ।
ਭਈ ਪੋਰ ਆਗੇ ਬੋ ਪੀਰ,
ਜੀ ਦਿਨ ਚੜ੍ਹਦਿਆਂ ਤੱਕ ਬਹੁਤ ਜ਼ਿਆਦਾ ਇਕੱਠ ਹੋ ਗਿਆ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਦਰਵਾਜੇ ਤੇ ਆਣ ਕੇ ਇਕੱਠੀਆਂ ਹੋ ਗਈਆਂ।
ਸਜੇ ਬਿਲੋ ਚਿੰਨ ਤੇ ਸਿੱਖ ਨੀਰ,
ਸਿੱਖਾਂ ਦੇ ਨੇਤਰਾਂ ਚੋ ਨੀਰ ਵਹਿ ਰਿਹਾ, ਅੱਖਾਂ ਵਿਚੋ ਹੰਝੂ ਵਗ ਰਹੇ ਨੇ ਵੈਰਾਗ ਦੇ ਅੰਦਰ, ਜਿਨ੍ਹਾਂ ਸਿੱਖਾਂ ਦੇ ਮਨਾਂ ਚ ਗੁਰੂ ਦਰਸ਼ਨਾਂ ਦਾ ਪਿਆਰ ਹੈ।
ਅੰਤਰ ਦਾਸੀ ਦਾਸ ਕਨੇਰੇ,
ਬਹੁਤ ਸਾਰੇ ਦਾਸੀਆਂ ਦਾਸ ਸਤਿਗੁਰਾਂ ਦੇ ਅੰਦਰ ਮਹਿਲਾਂ ਦੇ ਅੰਦਰ ਖੜੇ ਹਨ।
ਰੋਧ ਤੇ ਉਪਜਿਓ ਸ਼ੋਕ ਵਡੇਰੇ,
ਸਭ ਦੇ ਅੰਦਰ ਬੜਾ ਸ਼ੋਕ ਹੈ, ਸਭ ਦੇ ਨੇਤਰ ਭਰੇ ਹੋਏ, ਵੈਰਾਗ ਦੀ ਹਾਲਤ ਬਣੀ ਹੋਈ ਹੈ।
ਸੁਤ ਕੋ ਸਿਮਰ ਸਿਮਰ ਗੁਣ ਭਾਰੇ, ਦੁਖੀ ਹੋ ਅੱਛੇ ਮੈਂ ਤਾਰੇ
ਔਰ ਸੁਖ ਦੇ ਨਾਲ ਸਭ ਨੇ ਉਸ ਵੇਲੇ ਦੁੱਖ ਦੇ ਨਾਲ ਸਾਰੇ ਦੁਖੀ ਹੋ ਰਹੇ ਨੇ ਸਭ ਦੇ ਅੰਦਰ ਬੜਾ ਵੱਡਾ ਭਾਰੀ ਦੁੱਖ ਹੈ ਮਾਤਾ ਜੀ ਦਾ ਮਨ ਵੀ ਬਹੁਤ ਜ਼ਿਆਦਾ ਦੁਖੀ ਹੈ
ਕਰਨ ਲੱਗੇ ਸਸਕਾਰਨ ਤਿਆਰੀ ਕਰਨ ਲੱਗੇ ਸਸਕਾਰਨ
ਉਸ ਵਕਤ ਫਿਰ ਸਤਿਗੁਰਾਂ ਦੇ ਸਰੀਰ ਦੇ ਸਸਕਾਰ ਦੀ ਹੁਣ ਤਿਆਰੀ ਕਰਨ ਲੱਗੇ
ਨਿਕਟ ਸਥਲ ਸ਼ਬ ਕਰਿਓ ਨਿਹਾਰਨ
ਨੇੜੇ ਭਲਾ ਸਥਾਨ ਵੇਖਿਆ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਨ ਦਾ ਸਸਕਾਰ ਕੀਤਾ ਜਾਣਾ
ਸਕਲ ਸਮੱਗਰੀ ਲੈ ਪਹੁੰਚਾਏ
ਸਾਰੀ ਸਮੱਗਰੀ ਲੈ ਕੇ ਉੱਥੇ ਪਹੁੰਚਾਈ ਹੈ
ਸ਼ਾਹ ਪ੍ਰਤੀਕਤ ਜੈਪੁਰ ਰਾਏ
ਹੁਣ ਰਾਜਾ ਜੈ ਸਿੰਘ ਬਾਦਸ਼ਾਹ ਦੀ ਉਡੀਕ ਕਰ ਰਿਹਾ ਕਿਉਂਕਿ ਬਾਦਸ਼ਾਹ ਨੇ ਕਿਹਾ ਕਿ ਮੈਂ ਵੀ ਆਵਾਂਗਾ ਮੇਰੇ ਆਉਣ ਤੋਂ ਪਹਿਲਾਂ ਸਤਿਗੁਰਾਂ ਦੇ ਸਰੀਰ ਦਾ ਦਾਹ ਸੰਸਕਾਰ ਨਹੀਂ ਕਰਨਾ ਇਸ ਕਰਕੇ ਰਾਜਾ ਜੈ ਸਿੰਘ ਬਾਦਸ਼ਾਹ ਔਰੰਗਜ਼ੇਬ ਦੀ ਉਡੀਕ ਕਰ ਰਿਹਾ
ਇਤਨੇ ਮੈਂ ਇੱਕ ਨਰ ਆਇਓ
ਇਨੇ ਨੂੰ ਇੱਕ ਨਰ ਚੱਲ ਕੇ ਆਇਆ ਬਾਦਸ਼ਾਹ ਔਰੰਗਜ਼ੇਬ ਦਾ ਭੇਜਿਆ ਦੂਤ ਚੱਲ ਕੇ ਆਇਆ
ਸਕਲ ਬਿਰਤਾਂਤ ਸੁਣਾਇਓ
ਉਹਨੇ ਰਾਜੇ ਜੈ ਸਿੰਘ ਨੂੰ ਆ ਕੇ ਸਾਰਾ ਬਿਰਤਾਂਤ ਸੁਣਾਇਆ ਹੈ
ਆਵਤ ਸ਼ਾਹ ਦੇਰ ਮੈਂ ਕੋਈ ਅਸਵਾਰੀ ਟਿਗ ਪਹੁੰਚਣ ਹੋਏ
ਉਹਨੇ ਆ ਕੇ ਦੱਸਿਆ ਰਾਜਾ ਜੈ ਸਿੰਘ ਜੀ ਬਾਦਸ਼ਾਹ ਔਰੰਗਜ਼ੇਬ ਬਸ ਆ ਰਿਹਾ ਬਿਲਕੁਲ ਆ ਮੇਰੇ ਪਿੱਛੇ ਪਿੱਛੇ ਸਮਝ ਲੋ ਨੇੜੇ ਹੀ ਪਹੁੰਚਿਆ ਹੋਇਆ ਉਹਦੀ ਸਵਾਰੀ ਵੀ ਨੇੜੇ ਆ ਰਹੀ ਹੈ ਉਹਨੇ ਵੀ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ ਬਾਦਸ਼ਾਹ ਔਰੰਗਜ਼ੇਬ ਜਿਵੇਂ ਸਤਿਗੁਰਾਂ ਦੇ ਕੋਲ ਪਹੁੰਚਿਆ